ਇੱਕ ਵਾਰ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਇੱਕ ਪਾਸਾ ਤੇ ਇਹ ਹੈ ਕਿ ਇਸ ਵੇਲੇ ਇੱਕ ਹੋਰ ਕਲਯੁੱਗ ਦਾ ਸਮਾਂ ਜਿਸ ਦੀ ਅੱਗ ਵਿੱਚੋਂ ਦੀ ਅਸੀਂ ਲੰਘ ਰਹੇ ਹਾਂ, ਕਲਯੁੱਗ ਰਥ ਅਗਨ ਕਾ ਕੂੜ ਅੱਗੇ ਰਥ ਵਾਹ। ਦੂਸਰੇ ਪਾਸੇ ਮਹਾਨ ਸਤਿਗੁਰੂ ਜਿਨ੍ਹਾਂ ਦੀ ਸ਼ਤਾਬਦੀ ਦੇ ਯਾਦ ਵਿੱਚ ਇਹ ਸਾਲ ਲੰਘਾ ਰਹੇ ਹਾਂ ਅਸੀਂ, ਸਤਿਗੁਰਾਂ ਦੇ ਹੁਕਮਾਂ ਅਨੁਸਾਰ ਨਾਮ ਸਿਮਰਨ ਕਰਨਾ। ਤੁਸੀਂ ਕਈ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਉਪਦੇਸ਼ਾਂ ਵਿੱਚ ਵਾਰ ਵਾਰ ਸੁਣਿਆ ਕਿ ਜੇ ਸਤਿਗੁਰੂ ਦੇ ਹੁਕਮ ਵਿੱਚ ਸਿੱਖ ਦੀ ਮਰਿਆਦਾ ਨਹੀਂ ਤਾਂ ਉਹ ਕੁਛ ਨਹੀਂ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਵਿੱਚ ਲਿਖ ਦਿੱਤਾ, ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕਿ ਨਾਇ ਕਰੀ ਦੂਰ ਲਾ ਦਿੱਤੀ। ਇਹ ਸਗੁਰਾਂ ਦੇ ਹੁਕਮਾਂ ਅਨੁਸਾਰ ਚੱਲਣ ਦਾ ਯਤਨ ਕਰਨਾ ਚਾਹੀਦਾ। ਇਹ ਸਮੇਂ 'ਚੋਂ ਬਚਣ ਵਾਸਤੇ ਸਗੁਰਾਂ ਨੇ ਇਹ ਹੁਕਮ ਦਿੱਤਾ ਹੈ ਕਿ ਨਾਮ ਅਤੇ ਬਾਣੀ ਦਾ ਆਸਰਾ ਲੈਣਾ। ਨਾਮ ਅਤੇ ਬਾਣੀ ਦਾ ਆਸਰਾ ਸਗੁਰਾਂ ਦੇ ਹੁਕਮਾਂ ਦੇ ਅਨੁਸਾਰ ਹੀ ਲਿਆ ਜਾ ਸਕਦਾ। ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਸਗੁਰਾਂ ਦੇ ਹੁਕਮ ਅਨੁਸਾਰ ਪ੍ਰਾਣੀ ਦੇ ਸਰੀਰ ਛੱਡਣ 'ਤੇ ਜਾਂ ਸਗੁਰਾਂ ਦੇ ਪ੍ਰਕਾਸ਼ ਉਤਸਵ ਦੇ ਉੱਤੇ ਅਖੰਡ ਪਾਠ ਸਾਡੀ ਮਰਿਆਦਾ ਅਨੁਸਾਰ ਨਹੀਂ। ਜੇ ਉੱਥੇ ਕਰਦਾ ਕੋਈ ਤਾਂ ਉਹਨਾਂ ਨੂੰ ਪੁੰਨ ਨਹੀਂ ਲੱਗ ਸਕਦਾ ਉਸ ਗੱਲ ਦਾ। ਸੋ ਸਗੁਰਾਂ ਦੇ ਹੁਕਮ ਅਨੁਸਾਰ ਚੱਲਣ ਦਾ ਹੀ ਫਾਇਦਾ। ਫਿਰ ਦਿਲ 'ਚ ਇਹ ਗੱਲ ਸਗੁਰਾਂ ਦੀ ਕਿਰਪਾ ਨਾਲ ਹੀ ਆਈ ਹੈ ਕਿ ਇੱਥੇ ਅਸੀਂ ਕੁਛ ਸਰੀਰਾਂ ਨੂੰ ਇਕੱਠੇ ਕਰਕੇ ਨਾਮ ਸਿਮਰਨ ਕਰਾਉਂਦੇ ਹਾਂ। ਉਹ 7 ਘੰਟੇ ਦੇ ਕਰੀਬ ਹੁੰਦਾ। ਅੱਜ ਕੱਲ੍ਹ 7 ਘੰਟੇ ਹੁੰਦੇ ਨੇ, 4 ਜਾਂ 8 ਘੰਟੇ ਹੋ ਜਾਂਦੇ ਨੇ ਅਤੇ ਇਹ ਬੜਾ ਥੋੜ੍ਹਾ। ਫਿਰ ਅੱਗੇ ਇਹ ਵੀ ਨਹੀਂ ਸੀ ਅਤੇ ਇਹ ਬੜਾ ਜਾਪਦਾ ਸੀ। ਫਿਰ 10-15 ਇਕੱਠੇ ਹੋਏ ਸੀ, ਹੁਣ 30-40 ਨੇ। ਅਤੇ ਜਿਵੇਂ ਇਹ ਦਿਸਦਾ ਨਾ ਕਿ ਮੇਰੀ ਇੱਕ ਦੁਕਾਨ 2 ਹੋ ਜਾਣ, 2 ਨੇ 4 ਹੋ ਜਾਣ, ਜੇ ਮੈਂ 10 ਏਕੜ ਲਏ ਨੇ ਤਾਂ ਹੁਣ ਮੈਂ 20 ਲੈ ਲਵਾਂ। ਇਹ ਇੱਧਰ ਨੂੰ ਹੀ ਦੱਸਣਾ ਚਾਹੀਦਾ ਸਤਿਗੁਰੂ ਕਿਰਪਾ ਕਰਨ, ਵੀ ਅਸੀਂ ਅੱਗੇ ਇੰਨਾ ਚਿਰ ਨਾਮ ਸਿਮਰਨ ਕਰਦੇ ਹਾਂ, ਇਹ ਥੋੜ੍ਹਾ ਹੁਣ ਹੋਰ ਜ਼ਿਆਦਾ ਹੋਵੇ। ਇੱਥੇ ਜਿਹੜਾ 7 ਘੰਟੇ ਨਾਮ ਸਿਮਰਨ ਹੁੰਦਾ, ਇਹ ਵੈਸੇ ਸਤਿਗੁਰਾਂ ਦੀ ਕਿਰਪਾ ਨਾਲ ਬਹੁਤ ਕਾਫੀ ਹੈ, ਪਰ ਜੇ ਦੂਜੇ ਪਾਸੇ ਝਾਤੀ ਮਾਰੀਏ ਤਾਂ ਬੜਾ ਥੋੜ੍ਹਾ। ਸੰਮੇਲਨ ਬੀਬੀਆਂ ਦਾ ਖਤਮ ਹੋਇਆ, ਬੱਚਿਆਂ ਦੇ ਸੰਮੇਲਨ ਵੇਲੇ ਇਹ ਗੱਲ ਨਹੀਂ ਧਿਆਨ ਵਿੱਚ ਆਈ। ਉਹ ਪ੍ਰਬੰਧਕ ਜਿਹੜੇ ਨੇ ਉਹ ਆਪੋ ਆਪਣੇ ਥਾਈਂ ਆਪਣੇ ਜਥੇਬੰਦੀਆਂ ਨੂੰ ਤਕੜੇ ਕਰਨ, ਹਰ ਸ਼ਹਿਰ ਹਰ ਪਿੰਡ ਦੇ ਵਿੱਚ ਜਿੱਥੇ ਜਿੱਥੇ ਆਪਣੇ ਸਿੰਘ ਰਹਿੰਦੇ ਨੇ ਉੱਥੇ ਉੱਥੇ ਹੀ ਘੱਟੋ ਘੱਟ 2 ਘੰਟੇ ਸਵੇਰੇ, 2 ਘੰਟੇ ਸ਼ਾਮ ਨੂੰ। ਜੇ ਇੱਥੇ 7-8 ਘੰਟੇ ਹੁੰਦਾ ਤਾਂ ਉੱਥੇ 4 ਘੰਟੇ ਕਰ ਲੈਣ। 1 ਘੰਟਾ ਨਾਮ ਸਿਮਰਨ ਜਿਹੜਾ ਉਸ ਤੋਂ ਵੱਖਰਾ, ਇਹ ਨਾਮ ਸਿਮਰਨ ਆਰੰਭਣ। ਦੂਸਰਾ ਇਹ ਕੋਸ਼ਿਸ਼ ਕਰੋ ਵੀ ਅਗਲੇ ਸਾਲ ਨੂੰ ਇਹ ਕਿ ਸਾਡੇ ਕੋਲ ਕਿੰਨੇ ਕੁ ਸਿੰਘ ਨੇ ਜਿਹੜੇ ਜਪਜੀ ਸਾਹਿਬ, ਜਾਪ ਸਾਹਿਬ ਅਤੇ ਹੋਰ ਕਿੰਨੀਆਂ ਬਾਣੀਆਂ ਪੜ੍ਹਦੇ ਨੇ, ਅੱਗੇ ਨੂੰ ਕਿੰਨੇ ਸਿੰਘ ਨੇ ਜਿਹੜੇ ਬਾਣੀ ਨੂੰ ਲੱਗਦੇ ਨੇ, ਉਹ ਜਿਹੜੇ ਨਹੀਂ ਪੜ੍ਹਦੇ ਅੱਗੇ ਉਹ ਪੜ੍ਹਨ ਲੱਗਦੇ ਨੇ। ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋ BA MA ਕਰਾ ਕੇ, ਮੇਰਾ ਬੱਚਾ ਜੀ ਹੈ ਕਿ ਉਹ ਫਲਾਣੀ ਜਮਾਤ 'ਚ ਪਾਸ ਹੋ ਗਿਆ, ਬੜਾ ਹੀ ਚਾਅ ਹੁੰਦਾ ਬੱਚੇ ਨੇ ਧਿਆਨ ਦੇਣ ਜਾਣਾ, ਜੀ ਕਿਰਪਾ ਕਰੋ ਪਾਸ ਹੋ ਜਾਵੇ। ਇਸ ਪਾਸੇ ਬਹੁਤ ਜ਼ਿਆਦਾ ਧਿਆਨ, ਅਤੇ ਉੱਧਰੋਂ ਬਿਲਕੁਲ ਹੀ ਧਿਆਨ ਹਟ ਗਿਆ ਵੀ ਜਪਜੀ ਸਾਹਿਬ ਬੱਚੇ ਨੂੰ ਯਾਦ ਹੈ ਕਿ ਨਹੀਂ, ਫਿਰ ਯਾਦ ਹੈ ਤਾਂ ਸ਼ੁੱਧ ਹੈਗਾ ਕਿ ਨਹੀਂ, ਜੇ ਯਾਦ ਵੀ ਹੈ ਸ਼ੁੱਧ ਵੀ ਹੈ ਉਹ ਰੋਜ਼ ਪੜ੍ਹਦਾ ਵੀ ਹੈ ਕਿ ਨਹੀਂ, ਜੇ ਕੋਈ ਪੜ੍ਹਦਾ ਹੈ ਤਾਂ ਉਹਦੇ ਵੱਲ ਪੜ੍ਹਨ ਵੇਲੇ ਕੋਈ ਧਿਆਨ ਵੀ ਦਿੰਦਾ ਕਿ ਨਹੀਂ। ਇਹ ਸਾਰੀਆਂ ਚੀਜ਼ਾਂ ਵੱਲ ਤੁਸੀਂ ਧਿਆਨ ਦੇਣਾ, ਆਪਣੇ ਵਿੱਦਿਅਕ ਜਥੇ ਦੇ ਰਾਹੀਂ ਪਹੁੰਚ ਕਰੋ। ਇਹ ਸਾਲ ਜਿਹੜਾ ਲੜਕਿਆਂ ਦਾ 5ਵਾਂ ਸਾਲ ਜਾ ਰਿਹਾ ਹੋ ਜਾਣਾ, ਉਹਦੇ 'ਤੇ ਇਹ ਇੱਕ ਜਿਸ ਤਰ੍ਹਾਂ ਸਿਲਵਰ ਜੁਬਲੀ ਕਹਿੰਦੇ ਨੇ, ਇਹ ਵੀ ਬਹੁਤ ਵਧੀਆ ਚੀਜ਼ ਹੈ ਜੇ ਅਸੀਂ ਕਰ ਸਕੀਏ। ਇਹ ਮੇਰੇ ਧਿਆਨ ਵਿੱਚ ਗੱਲ ਆਈ ਸੀ, ਸਗੁਰਾਂ ਦੀ ਕਿਰਪਾ ਨਾਲ ਹੀ ਚੰਗੀ ਗੱਲ ਧਿਆਨ ਵਿੱਚ ਆਉਂਦੀ ਹੈ। ਸਾਡੇ ਜਿਹੜੇ ਆਪਣੇ ਮਨ ਦੀ ਮੱਤ ਹੈ ਉਹਦੇ ਨਾਲ ਸਾਡੇ ਅੰਦਰ ਕੀ ਕੁਛ ਹੁੰਦਾ ਸਭ ਜਾਣਦੇ ਹੀ ਨੇ, ਕਿਸੇ ਨੂੰ ਆਖਣ ਦੀ ਲੋੜ ਨਹੀਂ। ਇਹ ਵੀ ਕੋਸ਼ਿਸ਼ ਕੀਤੀ ਜਾਵੇ ਕਿ ਜਿਸ ਵੇਲੇ ਜੇ ਅਸੀਂ ਨਾਮ ਸਿਮਰਨ ਕਰੀਏ ਸਾਡੇ ਮਨ 'ਚ ਬਿਲਕੁਲ ਨਾ ਆਵੇ ਵੀ ਅਸੀਂ ਨਾਮ ਸਿਮਰਨ ਇੰਨਾ ਕਰ ਲਿਆ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਹਾਥੀ ਦਾ ਇਸ਼ਨਾਨ ਕੀ ਹੈ? ਉਹ ਪਹਿਲਾਂ ਪਾਣੀ ਪਾਉਂਦਾ ਪਿੰਡੇ 'ਤੇ, ਫਿਰ ਉਹ ਪਿੰਡੇ 'ਤੇ ਪਾਣੀ ਪਾ ਕੇ ਜਿਹੜਾ ਗਿੱਲਾ ਹੋ ਜਾਂਦਾ ਅਤੇ ਸੁੰਡ ਨਾਲ ਫਿਰ ਉਹਦੇ 'ਤੇ ਮਿੱਟੀ ਪਾ ਦਿੰਦਾ। ਗਿੱਲੇ ਪਿੰਡੇ 'ਤੇ ਮਿੱਟੀ ਕਿਸ ਤਰ੍ਹਾਂ ਦੀ ਲੱਗਦੀ ਹੈ ਤੁਸੀਂ ਆਪ ਸਮਝ ਸਕਦੇ ਹੋ। ਇਸ ਤਰ੍ਹਾਂ ਦਾ ਹੋ ਜਾਂਦਾ ਜੇ ਅਸੀਂ ਸਾਡੇ ਮਨ ਵਿੱਚ ਇਹ ਗੱਲ ਆਵੇ ਵੀ ਅਸਾਂ ਇਹ ਸਾਰਾ ਕੁਛ ਕੀਤਾ। ਇਹਦੇ ਵਾਸਤੇ ਇੱਕ ਮਹੀਨੇ ਤੱਕ ਮੈਨੂੰ ਕੁਛ ਪਤਾ ਲੱਗਣਾ ਚਾਹੀਦਾ ਵੀ ਕਿੰਨੇ ਸ਼ਹਿਰਾਂ ਪਿੰਡਾਂ ਵਿੱਚ ਕਿੰਨੇ ਸਿੰਘ ਕਿੰਨੀਆਂ ਬੀਬੀਆਂ 4 ਘੰਟੇ ਪੂਰੇ ਕਰਨ ਲੱਗੇ ਨੇ। ਅਤੇ ਬੀਬੀਆਂ ਨੂੰ ਚਾਹੀਦਾ ਆਪਣੇ ਛੋਟੇ ਬੱਚਿਆਂ ਨੂੰ 1 ਪੌੜੀ ਜਪਜੀ ਸਾਹਿਬ ਦੀ ਕੰਠ ਕਰਾਉਣ, 2 ਕਰਾਉਣ, 4 ਕਰਾਉਣ, ਹੌਲੀ ਹੌਲੀ ਉਹਨਾਂ ਨੂੰ ਬਾਣੀ ਕੰਠ ਕਰਨ ਵਾਲੇ ਪਾਸੇ ਲਾਉਣ। ਤਾਂ ਗੁਰੂ ਰਾਮ ਸਿੰਘ ਦੇ ਹੁਕਮਨਾਮਿਆਂ 'ਚ ਵਾਰ ਵਾਰ ਦ੍ਰਿੜਤਾ ਕਰਾਈ ਹੈ ਇਸ ਗੱਲ ਦੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਬਹੁਤ ਵਾਰ ਆਉਂਦਾ, ਆਇਆ ਸੁਣਨ ਪੜ੍ਹਨ ਕਹੋ ਬਾਣੀ, ਨਾਮ ਵਿਸਾਰ ਲੱਗਾ ਹੈ ਅਨ ਨਾਰਜ ਬਿਰਥਾ ਜਨਮ ਪੁਰਾਣੀ। ਇਹਦੇ ਨਾਲ ਨਾਲ ਹੀ ਜਿੱਥੇ ਸਾਡੇ ਅੰਦਰ ਅਭਿਮਾਨ ਨਾ ਆਵੇ ਉੱਥੇ ਸਾਡੇ ਅੰਦਰ ਈਰਖਾ ਵੀ ਨਹੀਂ ਆਉਣੀ ਚਾਹੀਦੀ, ਦੁਆਇਸ਼ ਨਹੀਂ ਆਉਣੀ ਚਾਹੀਦੀ, ਕਿਸੇ ਨੂੰ ਵੇਖ ਕੇ ਸੜਨ ਨਹੀਂ ਆਉਣੀ ਚਾਹੀਦੀ। ਬਗੈਰ ਈਰਖਾ ਤੋਂ, ਬਗੈਰ ਸੜਨ ਤੋਂ ਵੀ ਅਸੀਂ ਆਪਣੀ ਗੱਲ ਕਰ ਸਕਦੇ ਹਾਂ। ਇਹ ਸਮਾਂ ਉਹਦੇ ਅਨੁਸਾਰ ਇਹ ਆਉਂਦੀ ਹੈ। ਆਦਮੀ ਬਣਿਆ ਸੋਚ ਸਮਝ ਵਾਲਾ, ਉਹਦੀ ਸੋਚ ਆਉਂਦੀ ਹੈ, ਕਿਸੇ ਵੇਲੇ ਸੋਚ ਵਿਗੜਦੀ ਹੈ, ਉਹਨੂੰ ਸਵਾਰ ਕੇ ਰੱਖਣਾ ਹੀ ਫਾਇਦੇ ਵਾਲੀ ਗੱਲ ਹੈ। ਸਗੁਰਾਂ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ, ਕਿਰਪਾ ਕਰਨ 'ਤੇ ਸਾਡਾ ਮਨ ਜਿਹੜਾ ਉਹ ਇਸ ਪਾਸੇ ਲੱਗੇ। ਸਾਹ ਮਸ ਦੀਜੈ ਜਿਤ ਤੁਧ ਧਿਆਈ, ਸਾਹ ਬੁੱਧ ਦੀਜੈ ਜਿਤ ਬਿਸਤਰਾ ਨਾਹੀ। ਮੈਂ ਇਹ ਅਰਥ ਕਰਕੇ ਅੱਗੇ ਜਿਹੜਾ ਇਹ ਇਕੱਠਿਆਂ ਹੋ ਕੇ ਕਰਨਾ। ਸਿੰਘ ਨੇ ਪੁੱਛਿਆ ਸੀ ਤਾਂ ਦੱਸਿਆ ਹੋਰਨਾਂ ਨੂੰ ਵੀ ਅਭਿਲੇਖਾਂ ਨਾ ਰਹੇ, ਬੀਬੀਆਂ ਇੱਕ ਥਾਂ ਇਕੱਠੀਆਂ ਹੋਣ, ਇੱਕ ਟਾਈਮ ਵੱਖੋ ਵੱਖਰੇ ਕਰ ਲੈਣ ਅਤੇ ਸਿੰਘ ਆਪਣੇ ਥਾਂ ਇਕੱਠੇ ਹੋ ਕੇ ਕਰ ਲੈਣ। ਆਪਨੇ ਬਹੁਤ ਕੁਛ ਸੁਣਿਆ, ਵੇਖਿਆ ਅਤੇ ਕੀਤਾ, ਅੱਗੋਂ ਕਰਨ ਲਈ ਸੋਚਿਆ। ਕਈ ਵਾਰ ਟਾਊ ਦਲੀਲਾਂ ਮਨ 'ਚ ਆ ਜਾਂਦੀਆਂ ਨੇ ਵੀ ਅੱਜ ਤਾਂ ਮੈਂ ਇਹ ਗੱਲ ਮੰਨ ਜਾਵਾਂਗਾ, ਕੱਲ੍ਹ ਨੂੰ ਜੇ ਨਾ ਹੋਈ ਇਸ ਤਰ੍ਹਾਂ ਦਾ। ਜਿੰਨੇ ਬੱਚੇ ਇਮਤਿਹਾਨ 'ਚ ਬੈਠਦੇ ਨੇ ਉਹ ਸਾਰੇ ਦੇ ਪਾਸ ਨਹੀਂ ਹੁੰਦੇ। ਜੇ ਕੋਈ ਕਿਸੇ ਜਮਾਤ 'ਚ ਰਹਿ ਜਾਂਦਾ, ਕੋਈ 1 ਹਿੱਸਾ ਲੈ ਲੈਂਦਾ, ਕੋਈ 2 ਹਿੱਸੇ ਕਰਕੇ ਉਹਨੂੰ ਫਿਰ ਕੋਸ਼ਿਸ਼ ਕਰਦਾ ਉਹ ਪਾਸ ਕਰੇ, ਪਰ ਉਹਦੇ 'ਚ ਕਦੇ ਇਹ ਨਹੀਂ ਸੋਚਦਾ ਵੀ ਮੈਂ ਫੇਲ ਹੋ ਗਿਆ ਅਤੇ ਮੈਂ ਛੱਡ ਦਿਆਂ। ਅਤੇ ਨਾ ਦੂਜੇ ਮੁੰਡੇ ਸੋਚਦੇ ਨੇ ਵੀ ਉਹ ਫੇਲ ਹੋ ਗਿਆ ਅਤੇ ਮੈਂ ਬੱਚੇ ਨੂੰ ਪੜ੍ਹਾਉਣਾ ਹੀ ਨਹੀਂ, ਇਹ ਕਦੇ ਨਹੀਂ ਸੋਚਦੇ। ਇੱਧਰ ਇਸ ਫਲੜੇ 'ਚ ਵੱਟੇ ਪਾਇਆ ਕਰੋ, ਕਿੰਨਾ ਭਾਰ ਹੁੰਦਾ ਫਿਰ ਪਤਾ ਲੱਗਦਾ। ਅਤੇ ਸੋਚਣ ਲੱਗ ਪੈਂਦੇ ਹਾਂ ਨੀਵੇਂ ਪਾਸੇ ਨੂੰ। ਕਹਿੰਦੇ ਨੇ ਇੱਕ ਆਦਮੀ ਸੀ, ਉਹਨਾਂ ਨੇ ਨਾ ਕੋਈ ਲੜਾਈ ਵੀ ਜਾਣਾ ਸੀ, ਕਿਸੇ ਨੇ ਉਹਨੇ ਆਖਿਆ ਬਈ ਮੈਂ ਨਹੀਂ ਜਾਣਾ ਉੱਥੇ, ਮੈਂ ਮਰ ਜਾਵਾਂਗਾ ਜਾ ਕੇ। ਉਹਨੇ ਆਖਿਆ ਬਈ ਦਾਲ ਅਜੀਤ ਜੀ ਤੋਂ ਨਾ ਇੱਕ ਕੋਲ ਮੋੜ ਫੜ ਕੇ ਉਹਨੇ ਆਖਿਆ, ਵੇਖ ਲਾ ਆਹ ਜਿਹੜਾ ਨਾ ਇਹ ਨਹੀਂ ਗਲਿਆ, ਉਹਦਾ ਜਿਹੜੇ ਗਲ ਗਏ ਮੈਂ ਇਹਨਾਂ 'ਚੋਂ। ਬੜੇ ਟਾਊ ਦਲੀਲ ਕਰਨੀ ਅਤੇ ਗਲਤ ਪਾਸੇ ਤੁਰਨਾ। ਕਹਿੰਦੇ ਨੇ ਕਿਸੇ ਨੇ ਆਖਿਆ, ਸਿਗਰਟ ਪੀਂਦਾ ਸੀ ਆਦਮੀ, ਤੁਹਾਨੂੰ ਆਖਿਆ ਵੀ ਇਹਦੇ ਨਾਲ 70% ਜਿਹੜਾ ਨਾ ਉਹ ਕੈਂਸਰ ਹੋ ਜਾਂਦਾ, ਸਿਗਰਟ ਨਾ ਪੀਆ ਕਰ, ਆਉਂਦਾ ਜਿਹੜੇ 30% ਬਚਦੇ ਨੇ ਮੈਂ ਉਹਨਾਂ 'ਚੋਂ। ਮਤਲਬ ਗਲਤ ਪਾਸੇ ਤੁਰਨ ਵਾਸਤੇ ਰਾਹ ਲੱਭਣਾ, ਸਹੀ ਪਾਸੇ ਤੁਰਨ ਵਾਸਤੇ ਰਾਹ ਨਹੀਂ ਲੱਭਣਾ। ਅਤੇ ਆਪਾਂ ਸਹੀ ਪਾਸੇ ਤੁਰਨ ਵਾਸਤੇ ਰਾਹ ਲੱਭਣਾ, ਕਿੰਨਾ ਕੁ ਤੁਰ ਸਕਦੇ ਹਾਂ ਉਹ ਜੋ ਸਗਲੂ ਮਨਜ਼ੂਰ ਹੈ ਉਹ ਕੁਛ। ਬਹੁਤ ਸਾਰੇ ਬੰਦੇ ਵਿਦੇਸ਼ਾਂ ਵੀ ਜਾਂਦੇ ਨੇ, ਕਈਆਂ ਨੂੰ ਜਾਣਾ ਮਿਲਦਾ, ਕਈਆਂ ਨੂੰ ਨਹੀਂ ਜਾਣਾ ਮਿਲਦਾ। ਕਈ ਇਹੋ ਜਿਹੇ ਕੰਟੇਨਰਾਂ ਵਿੱਚ ਜਾਂਦੇ ਨੇ, ਰਾਹ 'ਚ ਮਰ ਜਾਂਦੇ ਨੇ, ਪਰ ਦੂਜਿਆਂ ਨੇ ਕਦੇ ਨਹੀਂ ਸੋਚਿਆ ਵੀ ਉਹ ਮਰ ਗਏ ਨੇ ਤਾਂ ਗਲਤ ਪਾਸੇ ਅਸੀਂ ਨਹੀਂ ਜਾਣਾ, ਉਹ ਫਿਰ ਹੋਰ ਤਿਆਰ ਹੁੰਦੇ ਨੇ, ਉਹ ਮਰ ਗਿਆ ਅਸੀਂ ਨਹੀਂ ਮਰਨਾ। ਸੋ ਇਸੇ ਤਰ੍ਹਾਂ ਹੀ ਚੰਗੇ ਪਾਸੇ ਤੁਰਨ ਵਾਲੇ ਨਾ ਇਹ ਸੋਚਦੇ ਨੇ ਵੀ ਉਹ ਜੇ ਡਿੱਗ ਪਿਆ ਮੈਂ ਨਹੀਂ ਡਿੱਗਣਾ, ਮੈਂ ਪਹੁੰਚਾਂਗਾ ਜ਼ਰੂਰ। ਮੈਨੂੰ ਜਿਹੜੇ ਬੰਕੋਕ ਤੋਂ ਆਏ ਨੇ ਸਾਰੇ ਸਿੰਘ, ਉਹਨਾਂ 'ਚ ਇੱਕ ਮਹਿਤਾਬ ਸਿੰਘ ਹੈ, ਅਤੇ ਇਹਨਾਂ ਦੀ ਮਾਤਾ ਬਹੁਤ ਉੱਥੇ ਸੇਵਾ ਕਰਦੀ ਹੈ, ਪਿਤਾ ਵੀ। ਪਿਤਾ ਤਾਂ ਇਸ ਤਰ੍ਹਾਂ ਦਾ ਵੀ ਉਹ ਜਿਹਨੂੰ ਅੰਗਰੇਜ਼ੀ ਜਾਂਦੇ ਨੇ ਸਾਇਲੈਂਟ ਵਰਕਰ, ਜਿਹੜਾ ਉਹ ਇਸ ਤਰ੍ਹਾਂ ਦੇ ਕਦੇ ਨਹੀਂ ਬੋਲਦੇ ਸੁਣਿਆ ਕਿਸੇ ਨੇ, ਕਦੇ ਕਿਸੇ ਦੁਕਾਨ 'ਚ ਲੈਕਚਰ ਨਹੀਂ ਉਹਨਾਂ ਦਾ ਸੁਣਿਆ, ਪਰ ਇੰਨਾ ਭਜਨ ਬਾਣੀ ਕਰਦੇ ਨੇ ਅਤੇ ਵਧੀਆ ਅਕਾਊਂਟੈਂਟ ਨੇ, ਉਹ ਅਕਾਊਂਟੈਂਟ ਬਹੁਤ ਵਧੀਆ ਰਹੇ ਨੇ। ਹੁਣ ਤਾਂ ਉਹਨਾਂ ਦਾ ਆਪਣਾ ਕੰਮ ਹੈ, ਕਿਸੇ ਵੇਲੇ ਨੌਕਰੀ ਕਰਦੇ ਸਨ। ਅਤੇ ਲਿਖਤ ਇੰਨੀ ਵਧੀਆ ਉਹਨਾਂ ਦੀ, ਕਵੀ ਜੀ ਨੂੰ ਪਤਾ ਵੀ ਇਹ ਮੋਤੀਆਂ ਵਰਗੇ ਅੱਖਰ ਲਿਖਦੇ ਨੇ, ਮੋਟੇ ਮੋਟੇ ਲਿਖਦੇ ਨੇ ਕਵੀ ਜੀ ਨੂੰ, ਜਿਹੜੇ ਕਵੀ ਜੀ ਤਾਂ ਬਹੁਤ ਬਰੀਕ ਅੱਖਰ ਲਿਖਦੇ ਨੇ, ਉਹ ਬਹੁਤ ਮੋਟੇ ਅੱਖਰ ਅਤੇ ਬੜੇ ਖੂਬਸੂਰਤ ਲਿਖਦੇ ਨੇ। ਅਬਾਰਤ ਵੀ ਬੜੀ ਵਧੀਆ, ਸਗੁਰਾਂ ਦੇ ਹੁਕਮਾਂ ਵਿੱਚੋਂ, ਸੰਤ ਸੰਤੋਖ ਸੁਰਾਣੀ ਗ੍ਰੰਥ 'ਚੋਂ, ਗੁਰਬਾਣੀ 'ਚੋਂ ਪ੍ਰਮਾਣ ਦੇ ਦੇ ਕੇ, ਕੋਈ ਨਾ ਕੋਈ ਪੈਂਫਲੇਟ ਬਣਾ ਕੇ ਅਤੇ ਉਹਨਾਂ ਨੂੰ ਸਾਈਕਲੋ ਸਟਾਈਲ ਕਰਕੇ ਅਤੇ ਵੰਡੀ ਜਾਂਦੇ ਨੇ। ਮੈਂ ਸਿਰਫ ਮਹਤਾਬ ਸਿੰਘ ਦੀ ਗੱਲ ਤੋਂ ਇੰਨੀ ਗੱਲ ਕੀਤੀ ਸੀ ਉਹਨਾਂ ਦੇ ਪਰਿਵਾਰ ਦੀ, ਮੈਨੂੰ ਮਹਤਾਬ ਸਿੰਘ ਨੇ ਯਾਦ ਕਰਾਇਆ ਵੀ ਉੱਥੇ ਜਿਸ ਵੇਲੇ ਪੰਕੋਕ ਨੌਜਵਾਨ ਮੁੰਡਿਆਂ ਦੇ ਸਗਰੋਂ ਬੜੀ ਕਿਰਪਾ ਕੀਤੀ ਹੈ, ਅੱਜ ਅਸੀਂ ਉੱਥੇ ਬੈਠੇ ਰਹੇ ਹਾਂ ਅੱਧਾ ਘੰਟਾ ਪੌਣਾ ਘੰਟਾ, ਉਹਨਾਂ ਦੇ ਜਿਹੜੇ ਸਚਦੇਵ ਪਰਿਵਾਰ ਦੇ ਬੱਚਿਆਂ ਨੇ ਬੜੇ ਸੋਹਣੇ ਬਚਨ ਸੁਣਾਏ ਨੇ, ਸਾਡਾ ਪੜਦਾਦਾ ਕਿਸ ਤਰ੍ਹਾਂ ਚੜ੍ਹਾਈ ਕੀਤਾ, ਪੜਦਾਦੀ ਕਿਵੇਂ ਚੜ੍ਹਾਈ ਕੀਤੀ, ਪਿਤਾ ਦਾਦਾ ਕਿਸ ਤਰ੍ਹਾਂ ਚੜ੍ਹਾਈ ਕੀਤਾ, ਦਾਦੀ ਕਿਵੇਂ ਚੜ੍ਹਾਈ ਕੀਤੀ, ਪਿਤਾ ਕਿਸ ਤਰ੍ਹਾਂ ਚੜ੍ਹਾਈ ਕੀਤਾ, ਮਾਤਾ ਕਿਸ ਤਰ੍ਹਾਂ ਚੜ੍ਹਾਈ ਕੀਤੀ, ਬੜੀਆਂ ਵਧੀਆ ਚੜ੍ਹਾਈਆਂ ਉਹਨਾਂ ਨੇ ਦੱਸੀਆਂ ਨੇ ਸਾਰਿਆਂ ਦੀਆਂ। ਪਹਿਲਾਂ ਉਹਨਾਂ ਨੇ ਦੱਸਿਆ ਵੀ ਅਸੀਂ ਜਾਣਾ ਚਲੇ ਜਾਣਾ, ਸਾਰਾ ਦੱਸ ਕੇ ਸਾਰੇ ਗਏ ਨੇ। ਅਤੇ ਜਿਹੜਾ ਪੜਦਾਦਾ ਅਤੇ ਪੜਦਾਦੀ ਸਨ, ਉਹਨਾਂ ਨੇ ਪੜਦਾਦੇ ਨੇ ਆਖਿਆ ਵੀ ਮੈਂ ਹੁਣ ਜਾਣਾ ਚੜ੍ਹਾਈ ਕਰਨੀ ਹੈ, ਅਤੇ ਆਪਣੀ ਘਰਵਾਲੀ ਨੂੰ ਆਖਣ ਲੱਗਾ ਵੀ ਤੂੰ ਪਹਿਲਾਂ ਚਲੀ ਜਾ, ਆਉਂਦੀ ਤੁਸੀਂ ਜਾਓ, ਮੈਂ ਤਾਂ ਨਹੀਂ ਜਾਣਾ ਅਜੇ। ਮਤਲਬ ਇਸ ਤਰ੍ਹਾਂ ਜਿਸ ਤਰ੍ਹਾਂ ਇੱਥੋਂ ਬੱਸ ਚੜ੍ਹ ਕੇ ਜਾਣਾ, ਤੂੰ ਆਖਿਆ ਮੈਂ ਨਹੀਂ ਜਾਣਾ, ਅਤੇ ਮੈਂ 100 ਸਾਲ ਜਿਉਣਾ, ਤੂੰ 100 ਸਾਲ ਤੱਕ ਜੀਵੀ। ਜਿਸ ਵੇਲੇ ਅਖੀਰਲੇ ਦਿਨ ਆਏ ਨਾ, ਅਤੇ ਉਹਨਾਂ ਦੇ ਭਰਾ ਸਨ ਸੰਤ ਇੰਦਰ ਸਿੰਘ ਹੋਰੀ, ਜਿਹੜੇ ਨਰਾਇਣ ਸਿੰਘ ਦੇ ਪਿਤਾ ਨਰੂਲੇ, ਉਹਨਾਂ ਨੇ ਆਖਿਆ ਵੀ ਤੂੰ ਬੱਚਿਆਂ ਨੂੰ ਸਾਰਿਆਂ ਨੂੰ ਵਕਤ ਪਾਇਆ, ਇਹਨਾਂ ਨੂੰ ਇੰਨੀ ਸੇਵਾ ਕਰਾਉਣੀ ਇਹਨਾਂ ਕੋਲੋਂ, ਤੂੰ ਜਾਂਦੀ ਕਿਉਂ ਨਹੀਂ? ਮੈਂ ਤੈਨੂੰ ਤੋਰਨ ਵਾਸਤੇ ਐਵੇਂ ਤੋਰ ਕੇ ਜਾਣਾ। ਉਹਨਾਂ ਨੇ ਉਹਨੂੰ ਤੋਰ ਦਿੱਤਾ। ਇਸ ਤਰ੍ਹਾਂ ਦੇ ਸਿੱਖ ਸਗਰਾਂ ਦੇ ਜਿਹੜੇ ਸਾਡੀਆਂ ਅੱਖਾਂ ਸਾਹਮਣੇ ਹੋਣੇ ਗਏ ਨੇ ਜੀ, ਉਹ ਘਾਟਾ ਕੋਈ ਨਹੀਂ ਸਗਰਾਂ ਨੇ ਕਰਦੇ, ਇਹ ਬਚਨ ਸਾਰੇ ਉੱਥੇ ਕਰਦੇ ਰਹੇ। ਬਹੁਤ ਸੋਹਣਾ ਸਤਸੰਗ ਦਾ ਉਸ ਸਮਾਂ ਬਣਿਆ ਰਿਹਾ। ਮੈਨੂੰ ਮਹਤਾਬ ਸਿੰਘ ਹੋਰਾਂ ਨੇ ਯਾਦ ਕਰਾਇਆ ਵੀ ਜਦੋਂ ਉੱਥੇ ਕੋਹ ਕੇ ਗੱਲ ਹੋਈ ਸੀ ਨੌਜਵਾਨ ਬੱਚਿਆਂ 'ਚ ਦਾਜ ਨਾ ਲੈਣ ਨਾ ਦੇਣ ਵਾਸਤੇ, ਅਤੇ ਕੁਛ ਜਿਹਨਾਂ ਨੇ ਗੱਲ ਆਖੀ ਵੀ ਦਾਜ ਅਸੀਂ ਦੇਵਾਂਗੇ ਤਾਂ ਨਹੀਂ, ਦਾਜ ਲਵਾਂਗੇ ਤਾਂ ਨਹੀਂ, ਪਰ ਜਦੋਂ ਦੇਣ ਦੀ ਵਾਰੀ ਹੁੰਦੀ ਫਿਰ ਬੜੀ ਮੁਸ਼ਕਿਲ ਬਣ ਜਾਂਦੀ ਗੱਲ। ਅਤੇ ਮੈਨੂੰ ਮਨ ਤੂੰ ਇਹ ਗੱਲ ਆਖੀ ਸੀ ਵੀ ਜਦੋਂ ਕਿਸੇ ਨੇ ਦਾਜ ਲੈਣਾ ਹੀ ਨਹੀਂ ਤਾਂ ਦੇਣ ਵਾਲਾ ਕਿਹਨੂੰ ਦੇਵੇਗਾ? ਜਦੋਂ ਮੁੰਡਿਆਂ ਨੇ ਦਾਜ ਨਹੀਂ ਲੈਣਾ ਤਾਂ ਕੁੜੀ ਵਾਲਾ ਦੇਵੇਗਾ ਕਿਹਨੂੰ ਅੱਗੇ ਦਾਜ? ਆਉਂਦਾ ਇਹ ਗੱਲ ਇੱਥੇ ਆਖੋ ਸਾਰਿਆਂ ਨੂੰ ਵੀ ਜਦੋਂ ਦਾਜ ਲੈਣਾ ਹੀ ਨਹੀਂ ਕਿਸੇ ਨੇ ਤਾਂ ਫਿਰ ਉਹ ਦੇਵੇਗਾ ਕਿਹਨੂੰ? ਦੇਣ ਵਾਲੇ ਨੂੰ ਤਕਲੀਫ ਹੁੰਦੀ, ਮੈਨੂੰ ਦੇਣਾ ਪੈਂਦਾ, ਦੇਵੇਗਾ ਤਾਂ ਜੇ ਥਾਂ ਦੇਣ ਨੂੰ ਹੋਵੇਗਾ, ਤਾਂ ਥਾਂ ਹੀ ਨਹੀਂ ਦੇਣ ਨੂੰ ਦੇਵੇਗਾ ਕਿੱਥੇ? ਸੋ ਇਹ ਗੱਲ ਉਹਨਾਂ ਨੇ ਮੈਨੂੰ ਆਖੀ ਸੀ, ਤੁਹਾਡਾ ਧਿਆਨ ਦਿਵਾਉਣ ਵਾਸਤੇ ਮੈਂ ਗੱਲ ਆਖੀ ਵੀ ਇਸ ਢੰਗ ਦਾ ਕੰਮ ਬਣੇ ਵੀ ਉਹ ਦਾਜ ਵਾਸਤੇ ਅੱਗੇ ਥਾਂ ਹੀ ਕੋਈ ਨਾ ਹੋਵੇ। ਮੈਂ ਉਹਨਾਂ ਦੀ ਗੱਲ ਕੀਤੀ ਸਿਰਫ ਇੰਨੀ। ਇੱਕ ਤੁਸੀਂ ਜਿੰਨੇ ਆਏ ਹੋ ਨਾ, ਸਾਰੇ ਕਦੇ ਘੜੀ ਬੈਠ ਕੇ ਆਪਣੇ ਘਰ 'ਚ ਕੋਈ ਪੁਰਾਣੇ ਸਿੱਖਾਂ ਦੇ ਬਚਨ, ਕੋਈ ਸਗੁਰਾਂ ਸਗੁਰੂ ਪ੍ਰਤਾਪ ਸਿੰਘ ਦੇ, ਸਗੁਰੂ ਰਾਮ ਸਿੰਘ ਦੇ ਬਚਨ ਕਰਿਆ ਕਰੋ। ਇਹਨਾਂ ਨੇ ਦੱਸਿਆ, ਗੁਰਮੁਖ ਸਿੰਘ ਨੇ, ਭਈ ਹਵੇਲਾ ਸਿੰਘ ਇਹਨਾਂ ਦਾ ਪੜਦਾਦਾ ਸੀ ਅਤੇ ਉਹਨਾਂ ਨੇ ਚੜ੍ਹਾਈ ਕਰਨਾ ਸੀ। ਸਗੁਰੂ ਰਾਮ ਸਿੰਘ ਨੇ ਕਿਸੇ ਸਿੱਖ ਨੂੰ ਆਖਿਆ ਵੀ ਜਾ ਉਹਨੂੰ ਕਹਿ ਦੇ ਵੀ ਮੈਂ ਉਹਨੂੰ ਅੱਜ ਲੈਣ ਵਾਸਤੇ ਆਉਣਾ ਸੀ, ਅੱਜ ਨਹੀਂ ਮੈਂ ਆਉਣਾ, ਮੈਂ ਇੱਕ ਦਿਨ ਲੇਟ ਆਉਣਾ। ਅਤੇ ਉਹ ਆਉਂਦਾ ਮੈਂ ਹੁਣ ਜਾ ਕੇ ਕੀ ਆਖਾਂ ਵੀ ਤੂੰ ਮਰ ਜਾਣਾ? ਉਹਨੇ ਆਖਿਆ ਹੀ ਨਹੀਂ ਜਾ ਕੇ, ਪਰ ਉਹ ਆਪਣੇ ਉਸ ਟਾਈਮ ਦੇ ਉੱਤੇ ਇੱਕ ਦਿਨ ਲੇਟ ਫਿਰ ਉਹ ਸਰੀਰ ਉਹਨਾਂ ਨੇ ਛੱਡਿਆ। ਸਗੁਰੂ ਸੱਚ ਪਾਤਸ਼ਾਹ ਕਿਰਪਾ ਕਰਦੇ ਨੇ ਲੈਣ ਵਾਸਤੇ ਆਉਂਦੇ ਨੇ ਆਪਣੇ ਸਿੱਖਾਂ ਦੇ ਉੱਤੇ। ਕਿਰਪਾ ਕਰੋ, ਅਰਦਾਸ ਕਰਿਆ ਕਰੋ ਸੱਚ ਪਾਤਸ਼ਾਹ ਕਿਰਪਾ ਕਰਨ। ਇਹੋ ਹੀ ਸਮਾਂ ਜਿਹੜਾ ਆਖਰੀ ਹੈ, ਇਹ ਮਨੁੱਖਾ ਜਨਮ ਮਿਲਿਆ ਹੀ ਇਸ ਵਾਸਤੇ ਹੈ ਵੀ ਇਸ ਗੇਟ 'ਚੋਂ ਨਿਕਲ ਜਾਈਏ ਅਸੀਂ। ਅਤੇ ਇਸ ਵਾਸਤੇ ਜਿਹੜਾ ਕੰਮ ਕਰਨਾ, ਮੈਨੂੰ ਇੱਕ ਪੁਰਾਣੀ ਗੱਲ ਯਾਦ ਹੈ, ਅਸੀਂ ਪਾਕਿਸਤਾਨ ਗਏ, ਸਾਲ ਹੀ ਯਾਦ ਹੋਣਾ, ਗੁਰਦੇਵ ਸਿੰਘ ਡਰਾਈਵਰ ਸੀ ਨਾਲ, ਮਹਾਰਾਜ ਜੀ ਮੈਂ ਅਤੇ ਪੰਡਿਤ ਗੋਪਾਲ ਸਿੰਘ ਹੋਰੀ। ਉੱਥੇ ਕੋਈ ਮਿਨਿਸਟਰ ਸੀ, ਮੈਨੂੰ ਨਾਂ ਨਹੀਂ ਉਹਨਾਂ ਦਾ ਯਾਦ, ਜਿਨ੍ਹਾਂ ਦੇ ਨਾਂ 'ਤੇ ਅਸੀਂ ਗਏ ਸਾਂ ਵੀ ਉਹਨਾਂ ਕੋਲ ਜਾਣਾ। ਉੱਥੇ ਗਏ ਹੀ ਨਾ ਅਸੀਂ, ਆਪਣੇ ਉਹ ਜਿਹੜੇ ਸਾਡੇ ਰਬਾਬੀ ਸਨ ਉਹਨਾਂ ਨੂੰ ਮਿਲ ਕੇ ਉਹਨਾਂ ਨਾਲ ਰਾਗ ਰੂਗ ਕਰਦਿਆਂ ਕਰਦਿਆਂ ਸਾਰੀ ਦਿਹਾੜੀ ਲੰਘ ਗਈ ਅਤੇ ਅਸੀਂ ਵਾਪਸ ਆ ਗਏ। ਵਾਪਸ ਜਿਸ ਵੇਲੇ ਬਾਰਡਰ 'ਤੇ ਆਏ ਨਾ, ਅਤੇ ਉਹਨਾਂ ਨੇ ਆਖਿਆ ਤੁਸੀਂ ਉਸ ਥਾਂ ਗਏ ਹੋ, ਉਹਨਾਂ ਕੋਲ ਰਿਪੋਰਟ ਸੀ ਨਹੀਂ ਗਏ? ਅਸੀਂ ਆਖਿਆ ਗਏ ਤਾਂ ਨਹੀਂ। ਉੱਥੇ ਇੱਕ ਦੇ ਨੋ ਮੈਨਸ ਲੈਂਡ ਨੂੰ ਆਉਂਦੇ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ, ਉਹਨਾਂ ਨੇ ਆਖਿਆ ਉੱਥੇ ਖਲੋ ਜਾਓ ਜਾ ਕੇ। ਅਤੇ ਫਿਰ ਉਹ ਸਾਨੂੰ ਇੱਧਰਲੇ ਚੰਗੇ ਸਨ ਜਿਹੜੇ ਕੁਝ ਬੰਦੇ, ਉਹਨਾਂ ਦੇ ਵੀ ਸਨ, ਉਹਨਾਂ ਨੇ ਸਾਨੂੰ ਲੰਘਾ ਦਿੱਤਾ। ਮੇਰਾ ਮਤਲਬ ਜਿਹੜਾ ਕੰਮ ਕਰਨ ਵਾਸਤੇ ਆਈਏ ਉਹ ਨਾ ਕਰੀਏ, ਪੁੱਛ ਕਿਛ ਹੋ ਜਾਂਦੀ ਜ਼ਰੂਰ। ਇਹ ਅਸੀਂ ਇੱਥੇ ਆਏ ਹਾਂ ਸਿਰਫ ਇਸ ਗੇਟ 'ਚੋਂ ਨਿਕਲਣ ਵਾਸਤੇ, ਅਤੇ ਉਹ ਜਿਹੜਾ ਕੰਮ ਕਰਨਾ ਉਹਦਾ ਚੇਤਾ ਹੀ ਨਹੀਂ ਸਾਨੂੰ ਬਿਲਕੁਲ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਾ ਹੈ। ਉਹ ਤਗੜੇ ਹੋ ਕੇ ਇਹ ਉਦਮ ਕਰਿਆ ਕਰੋ, ਆਪ ਘਰ 'ਚ ਬੈਠ ਕੇ ਕੋਈ ਸਗੁਰਾਂ ਦੇ ਬਚਨ ਕਰਿਆ ਕਰੋ, ਕੋਈ ਆਪਣਾ ਜਿਹੜਾ ਗਲਤ ਕੰਮ ਹੈ ਉਹਨੂੰ ਛੱਡਣ ਵਾਸਤੇ ਗੱਲ ਕਰਿਆ ਕਰੂ, ਮੈਂ ਛੱਡਿਆ ਸੀ ਫਿਰ ਡਿੱਗ ਪਿਆ, ਹੁਣ ਮੈਂ ਫਿਰ ਅਗਾਂਹ ਤਗੜਾ ਹੋ ਕੇ ਮੈਂ ਕੀ ਨਹੀਂ ਆ ਕੰਮ ਗਲਤ ਕਰਨਾ। ਇਸ ਢੰਗ ਨਾਲ ਸਾਡਾ ਜੀਵਨ ਜੇ ਬਤੀਤ ਹੋਵੇ ਤਾਂ ਜ਼ਰੂਰ ਸਗੁਰਾਂ ਦੇ ਚਰਨਾਂ ਵਿੱਚ ਜਾਵਾਂਗੇ, ਕੋਈ ਕੋਈ ਥਾਂ ਨਹੀਂ ਸਾਡੇ ਜਾਣ ਵਾਸਤੇ। ਮੈਂ ਫਿਰ ਕਰਕੇ ਹੁਣ ਚੰਡੀਗੜ੍ਹ ਦੇ ਸਰੀਰ ਆ ਕੇ ਖਲੋਤੇ ਸਨ ਅਗਲੇ ਸੰਮੇਲਨ ਵਾਸਤੇ, ਉਹਨਾਂ ਨੇ ਆਖਿਆ ਅਤੇ ਮੈਂ ਉਹਨਾਂ ਨੂੰ ਆਖਿਆ ਠੀਕ ਹੈ ਤੁਸੀਂ ਤਗੜੇ ਹੋ ਕੇ ਕਰੋ ਪ੍ਰਬੰਧ। ਇੱਕ ਗੱਲ ਇਹ ਤਾਂ ਜਿਨ੍ਹਾਂ ਨੇ ਸੰਮੇਲਨ ਕਰਾਉਣਾ ਹੈ ਨਾ ਉਹਨਾਂ ਦੀ ਗੱਲ ਹੈ, ਜਿਨ੍ਹਾਂ ਨੇ ਸੰਮੇਲਨ 'ਚ ਸ਼ਾਮਿਲ ਹੋਣਾ ਮੈਂ ਉਹਨਾਂ ਨੂੰ ਇੱਕ ਅਰਜ਼ ਕਰਨੀ ਚਾਹਾਂਗਾ। ਇੱਥੋਂ ਦਾ ਮਾਹੌਲ ਬੜਾ ਹੋਰ ਤਰ੍ਹਾਂ ਦਾ ਸੀ ਵੀ ਬਾਹਰ ਆਪਾਂ ਕਿਤੇ ਨਹੀਂ ਸਾਂ ਨਿਕਲ ਸਕਦੇ, ਕਿਲੇ ਵਰਗਾ ਥਾਂ ਹੈ। ਉੱਥੇ ਜਾ ਕੇ ਜੇ ਪ੍ਰਬੰਧਕ ਤੁਹਾਨੂੰ ਜਿਨ੍ਹਾਂ ਨੇ ਸੱਦਿਆ ਹੋਇਆ ਉਹ ਤੁਹਾਨੂੰ ਆਖਣ ਵੀ ਨਾ ਜਾ ਕੇ ਚਾਹ ਦੁਕਾਨਾਂ 'ਤੇ ਪੀਓ, ਤੁਸੀਂ ਆਖੇ ਨਹੀਂ, ਤੁਸੀਂ ਆਖਿਓ ਅਸਾਂ ਨਹੀਂ ਪੀਣੀ। ਜੇ ਤੁਹਾਨੂੰ ਆਖਣ ਵੀ ਨਾ ਜਾ ਕੇ ਫਲਾਣੇ ਥਾਂ ਬਾਜ਼ਾਰ ਫਿਰਿਆ, ਤੁਸੀਂ ਆਖਿਓ ਬਿਲਕੁਲ ਨਹੀਂ ਅਸਾਂ ਜਾਣਾ। ਜੇ ਤੁਹਾਨੂੰ ਆਖਣ ਵੀ ਨਾ ਤੁਸੀਂ ਅੱਜ ਸ਼ਾਮ ਨੂੰ ਪੈਂਟ ਕਮੀਜ਼ ਪਾ ਕੇ ਅਤੇ ਪੈਂਟ ਅਤੇ ਬੁਸ਼ਰਟ ਪਾ ਕੇ ਅਤੇ ਫਲਾਣੇ ਬਾਜ਼ਾਰ 'ਚ ਲੰਘ ਜਾਣਾ, ਬਿਲਕੁਲ ਨਹੀਂ ਲੰਘਣਾ। ਇਹ ਤੁਹਾਡਾ ਵੀ ਧਰਮ ਹੈ, ਝਗੜੇ ਹੋ ਕੇ ਇਸ ਨੂੰ ਨਿਭਾਉਣਾ। ਕੋਈ ਇੱਧਰਲੀ ਉੱਧਰਲੀ ਗੱਲ 'ਚ ਨਹੀਂ ਅਸਾਂ ਸ਼ਾਮਿਲ ਹੋਣਾ। ਅਸਾਂ ਇਹ ਸਾਬਤ ਕਰਨਾ ਵੀ ਜਿੱਥੇ ਇਸ ਤਰ੍ਹਾਂ ਦੇ ਸਾਧਨ ਨਹੀਂ ਉੱਥੇ ਤਾਂ ਅਸੀਂ ਇਸ ਤਰ੍ਹਾਂ ਰਹੇ ਹਾਂ, ਹੁਣ ਜਿੱਥੇ ਇਹੋ ਜਿਹੇ ਸਾਧਨ ਹੈਗੇ ਨੇ ਉਹਨਾਂ ਦੇ ਵਿੱਚ ਵੀ ਅਸਾਂ ਇਸ ਤਰ੍ਹਾਂ ਰਹਿਣਾ। ਪਰਮ ਸਤਿਕਾਰਯੋਗ ਸਾਧ ਸੰਗਤ, ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਨਾਂ ਲੈਂਦਿਆਂ ਹੀ ਇਹ ਜਿਹੜੀ ਵੱਡੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਕਿ ਮੀਲ ਪੱਥਰ ਉਹਨਾਂ ਨੇ ਗੱਡੇ ਨੇ ਅਤੇ ਸਾਡੇ ਵਿਰੋਧੀ ਲੋਕ ਜਿਹੜੇ ਨੇ ਗੈਰ ਨਾਮਧਾਰੀ ਗੱਲ ਆਉਂਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਵਾਸਤੇ ਉਹਨਾਂ ਨੇ ਮੀਲ ਪੱਥਰ ਗੱਡਿਆ ਅਤੇ ਆਪਣੇ ਧਰਮ ਸਥਾਨ 'ਤੇ ਸੱਦ ਕੇ ਦਸਾਂ ਪਾਤਸ਼ਾਹ ਨੇ ਅਰਦਾਸ ਕਰਾਈ, ਇਕੱਠੇ ਹੋ ਜਾਓਗੇ ਇਸ ਤਰ੍ਹਾਂ। ਇਹ ਤਾਂ ਵਿਰੋਧੀ ਆਦਮੀਆਂ ਦੀ ਗੱਲ ਹੈ ਜਿਹੜੇ ਸਾਡੇ ਨਾਲ ਉਹਨਾਂ ਦਾ ਧਰਮ ਜਾਂ ਉਹਨਾਂ ਦੇ ਉਹ ਗੱਲਾਂ ਸਾਡੇ ਨਾਲ ਨਹੀਂ ਮਿਲਦੀਆਂ ਉਹਨਾਂ ਦੀਆਂ, ਪਰ ਸਾਡੀਆਂ ਆਪਸ ਜਿਨ੍ਹਾਂ ਨੇ ਮਿਲਦੀਆਂ ਨੇ ਅਸੀਂ ਆਪਸ 'ਚ ਨਹੀਂ ਇਕੱਠੀਆਂ ਸਾਂਝੀਆਂ ਕਰ ਸਕਦੇ। ਸਾਂ ਦਾਜ ਦਹੇਜ ਵਾਸਤੇ ਬਹੁਤ ਕੁਝ ਸੁਣਿਆ, ਮੇਰੇ ਵਾਸਤੇ ਆਖਿਆ ਗਿਆ ਮੈਂ ਇਸ ਤਰ੍ਹਾਂ ਕੀਤਾ। ਮੈਂ ਇਹ ਤਜਰਬਾ ਕੀਤਾ ਹੈ ਕਿ ਜਦੋਂ ਆਦਮੀ ਆਪ ਸਮਝਦਾ ਕਿ ਮੈਂ ਉਹ ਕੁਛ ਕਰਦਾ, ਉਹ ਕਿਤੇ ਨਾ ਕਿਤੇ ਸੱਟ ਖਾ ਜਾਂਦਾ, ਡਿੱਗ ਪੈਂਦਾ ਕਿਤੇ ਨਾ ਕਿਤੇ। ਕਈ ਵਾਰ ਉਹਨੂੰ ਪਤਾ ਲੱਗਦਾ, ਕਈ ਵਾਰ ਨਹੀਂ ਲੱਗਦਾ। ਸਗੁਰਾਂ ਦੀ ਕਿਰਪਾ ਨਾਲ ਬੜਾ ਕੁਛ ਹੋ ਜਾਂਦਾ। ਮੈਂ ਸਾਰਿਆਂ ਨੂੰ ਪਹਿਲਾਂ ਇੱਕ ਗੱਲ ਕਰਨੀ ਚਾਹੁੰਦਾ, ਕੁਛ ਬੰਦਿਆਂ ਦਾ ਜਾਂ ਬਹੁਤੇ ਬੰਦਿਆਂ ਦਾ ਵਿਚਾਰ ਹੋਏਗਾ ਵੀ ਇੱਥੇ ਬੈਠੀਆਂ ਗੱਲਾਂ ਕੀਤੀਆਂ ਨੇ, ਘਰ ਜਾ ਕੇ ਕੁਛ ਨਹੀਂ ਕਰਨਾ ਇਹਨਾਂ ਨੇ। ਮੈਂ ਬਿਲਕੁਲ ਇਹਦੇ ਨਾਲ ਸਹਿਮਤ ਨਹੀਂ ਹੈਗਾ। ਜਿਸ ਤਰ੍ਹਾਂ ਇਹੋ ਜਿਹੇ ਬੰਦੇ ਹੋਣਗੇ ਜਿਹੜੇ ਆਖਣਗੇ ਵੀ ਅਸੀਂ ਇਹ ਗੱਲਾਂ ਸਹਿਮਤ ਨਹੀਂ ਕਿਉਂਕਿ ਇਸ ਤਰ੍ਹਾਂ ਹੋ ਜਾਣਾ। ਆਦਮੀ ਖੇਤੀ ਵਿੱਚ ਬਹੁਤ ਸਾਰੇ ਬੀਜ ਪਾਉਂਦਾ, ਸਾਰੇ ਤਾਂ ਨਹੀਂ ਉੱਗਦੇ, ਉਹ ਜਿਹੜੇ ਉੱਗਦੇ ਨੇ ਉਹਨਾਂ ਸਾਰਿਆਂ ਨੂੰ ਫਲ ਨਹੀਂ ਲੱਗਦਾ, ਜਿਹੜੇ ਸਾਰਿਆਂ ਨੂੰ ਫਲ ਲੱਗਦਾ ਉਹ ਘਰ ਨਹੀਂ ਸਾਰਾ ਆਉਂਦਾ, ਹੋਰ ਵੀ ਇਹਦੇ 'ਚ ਅੱਗਾਂ ਜਿੰਨੀ ਗੱਲ ਕਰ ਲਈ ਜਾਵੇ। ਸੋ ਮੇਰਾ ਕਹਿਣ ਤੋਂ ਮਤਲਬ ਇਹ ਹੈ, ਇਹ ਗੱਲ ਤੁਹਾਡੇ ਸਾਹਮਣੇ ਬੀਬੀ ਵੜੈਚ ਜਿਸ ਨੇ ਬੋਲੀ ਸੀ, ਉਹ ਇੰਨੇ ਘੰਟੇ ਨਾਮ ਸਿਮਰਨ ਕਰਦੀ, ਕਿਤੇ ਆਖਿਆ ਗਿਆ ਉਹਨੇ ਸੁਣ ਲਿਆ, ਉਹਨੇ ਉਹ ਗੱਲ ਗ੍ਰਹਿਣ ਕਰ ਲਈ। ਕੋਈ ਬਾਜ਼ਾਰ ਸੌਦਾ ਵੇਚਦਾ ਫਿਰਦਾ, ਉਹ ਬਹੁਤ ਸਾਰੇ ਬੰਦੇ ਕੋਲੋਂ ਲੰਘਦੇ ਨੇ, ਕੋਈ ਜਿਹੜੇ ਪਸੰਦ ਆਇਆ ਉਹ ਸੌਦਾ ਲੈ ਕੇ ਘਰ ਚਲਾ ਗਿਆ, ਉਹਨੇ ਵੇਖਿਆ ਜਾ ਕੇ ਉਹਨੂੰ ਬੜਾ ਫਾਇਦਾ ਹੋਇਆ। ਸੋ ਇਹ ਸਾਰੀ ਗੱਲ ਜਿਹੜੀ ਹੈ ਨਾ, ਇਸ ਗੱਲ ਨਾਲ ਦਿਲ ਟੁੱਟ ਜਾਂਦਾ ਆਦਮੀ ਦਾ, ਵੀ ਇਹ ਬਿਲਕੁਲ ਗਲਤ ਗੱਲ ਹੈ, ਕੁਛ ਨਹੀਂ ਹੋਣਾ ਉੱਥੇ। ਜਿਹੜੇ ਆਦਮੀ ਇਹ ਗੱਲ ਸੋਚਦੇ ਨੇ, ਨਾ ਉਹ ਆਪ ਕਾਮਯਾਬ ਹੁੰਦੇ ਨੇ, ਨਾ ਉਹ ਕਿਸੇ ਨੂੰ ਕਾਮਯਾਬ ਹੋਣਦੇ ਨੇ, ਭਾਵੇਂ ਅਗਲਾ ਕਾਮਯਾਬ ਹੋਵੇ ਪਰ ਉਹ ਤਾਂ ਨਹੀਂ ਘੱਟ ਤੋਂ ਘੱਟ ਹੁੰਦੇ। ਪੰਡਿਤ ਜੀ ਇੰਨੇ ਦੀਵਾਨ ਲਾਉਂਦੇ ਨੇ, ਅਤੇ ਇਹਨਾਂ ਵਾਸਤੇ ਮੈਨੂੰ ਆਖਿਆ ਗਿਆ, ਕਿਸੇ ਆਦਮੀ ਨੇ ਆਖਿਆ ਇਹਨਾਂ ਨੂੰ, ਆਹੋ ਜੀ ਉਹ ਉੱਥੇ ਭਜਨ ਪੁੱਛ ਲੈਂਦੇ, ਮੁੜ ਕੇ ਇਸ ਤਰ੍ਹਾਂ ਕਰ ਲੈਂਦੇ ਨੇ। ਲੇਕਿਨ ਕਿੰਨੇ ਹੀ ਆਦਮੀ ਉਹ ਨੇ ਜਿਹੜਾ ਨੇ ਭਜਨ ਪੁੱਛਿਆ, ਉਹ ਵਿਹੜੇ ਚੜ੍ਹ ਗਏ ਨੇ, ਉਹਨਾਂ ਦਾ ਭਲਾ ਹੋਇਆ। ਅਤੇ ਉਹ ਆਦਮੀ ਜਿਹੜੇ ਗੱਲਾਂ ਦੇ ਨੇ, ਉਹ ਕਿਹੜੇ ਗਿਣਤੀ ਕਰਦੇ ਫਿਰਦੇ ਨੇ ਕਿਹੜੇ ਕਿਹੜੇ ਬੰਦੇ ਨੇ ਕਿਹੜਾ ਡਿੱਗਿਆ ਕਿਹੜੇ ਨਹੀਂ, ਲੇਕਿਨ ਉਹਨਾਂ ਨੇ ਆਪਣੇ ਮਨ ਦੇ ਵਿਚਾਰ ਨੇ, ਉਹਨਾਂ ਨੇ ਆਖਦਾ ਪੰਡਿਤ ਜੀ ਨੇ ਮੈਨੂੰ ਭਜਨ ਦੱਸਿਆ, ਇਹਨਾਂ ਨੂੰ ਉਹ ਪਤਾ ਨਹੀਂ ਕਿੰਨੇ ਉਹਨਾਂ ਦੇ ਹੋਏ ਨੇ ਇਸ ਤਰ੍ਹਾਂ ਹੋਏ ਨੇ। ਸੋ ਇਸ ਗੱਲ ਦੇ ਉੱਤੋਂ ਬਿਲਕੁਲ ਉਦਾਸ ਨਹੀਂ ਹੋਣਾ ਚਾਹੀਦਾ। ਅਸੀਂ ਇਹ ਸਾਰੀਆਂ ਗੱਲਾਂ ਇਸੇ ਵਾਸਤੇ ਕਰਦੇ ਹਾਂ, ਜਿਹੜੇ ਆਦਮੀ ਚੋਰੀ ਕਰਦੇ ਨੇ ਨਾ, ਉਹਨਾਂ ਨੂੰ ਪਤਾ ਹੁੰਦਾ ਚੋਰੀ ਕਰਦੇ ਨੇ, ਚੋਰ ਨੂੰ ਚੋਰੀ ਵਾਸਤੇ ਆਖੋ ਵੀ ਤੂੰ ਚੋਰੀ ਕਰਦੇ ਨੇ, ਗਲ ਪੈ ਜਾਂਦਾ ਉਹ ਭੈੜਾ ਕੰਮ ਕਰਦਾ ਅਤੇ ਆਪਣਾ ਛੱਡਦਾ ਨਹੀਂ, ਸਾਡਾ ਮਾੜਾ ਕੰਮ ਤਾਂ ਨਹੀਂ। ਸਾਡੇ ਮਨ ਕਿਸੇ ਤਰ੍ਹਾਂ ਦੇ ਵੀ ਹੋਣ, ਕਿੰਨੇ ਅਸੀਂ ਬੁਰੇ ਹੋਈਏ, ਪਰ ਜਿਹੜੇ ਇਹ ਕੰਮ ਅਸੀਂ ਕਰ ਰਹੇ ਹਾਂ ਨਾ, ਇਹ ਬਿਲਕੁਲ ਸਹੁਰਿਆਂ ਦੇ ਹੁਕਮ ਅਨੁਸਾਰ ਕਰ ਰਹੇ ਹਾਂ, ਅਤੇ ਲੋਕਾਂ ਦੀ ਭਲਾਈ ਵਾਸਤੇ, ਦੇਸ਼ ਦੀ ਭਲਾਈ ਵਾਸਤੇ, ਆਪਣੇ ਸਮਾਜ ਦੀ ਭਲਾਈ ਵਾਸਤੇ, ਸਹੁਰਿਆਂ ਦਾ ਹੁਕਮ ਮੰਨ ਕੇ ਅਗਲਾ ਰਾਹ ਸਾਫ਼ ਕਰਨ ਵਾਸਤੇ ਕਰ ਰਹੇ ਹਾਂ। ਇਹਦੇ ਵਿੱਚ ਸਾਨੂੰ ਬਿਲਕੁਲ ਉਦਾਸ ਹੋਣ ਦੀ ਲੋੜ ਨਹੀਂ, ਸਾਡਾ ਰਾਹ ਬਿਲਕੁਲ ਠੀਕ ਹੈ, ਜਿਹੜੇ ਸਾਡੇ ਰਾਹ ਚੱਲਣਗੇ, ਸਗੁਰਾਂ ਦੇ ਰਾਹ ਚੱਲਣਗੇ ਉਹ ਠੀਕ ਨੇ, ਜਿਹੜਾ ਸੱਚੇ ਪਾਤਸ਼ਾਹ ਉਪਦੇਸ਼ ਰਿਕਾਰਡ ਹੋਇਆ ਉਹ ਆਪੇ ਹੀ ਮਰ ਜਾਣਗੇ, ਜਿਹੜੇ ਜੇਠ ਤੁਰਨਗੇ ਵਾਟ ਗਰਮੀ ਨਾਲ ਮਰ ਜਾਂਦੇ ਲੋਕ, ਸਾਨੂੰ ਉਹਨਾਂ ਨਾਲ ਕੋਈ ਗੱਲ ਨਹੀਂ। ਉਹ ਕਈ ਬਹਾਨਿਆਂ ਨਾਲ ਸ਼ਰਾਬ ਪਿਆਉਂਦੇ ਨੇ, ਉਹ ਜੀ ਸ਼ਰਾਬ ਨਹੀਂ ਉਹ ਤਾਂ ਰਮ ਹੈ ਜੀ, ਉਹ ਵਿਸਕੀ ਕਿਹੜੀ ਸ਼ਰਾਬ ਹੁੰਦੀ ਹੈ, ਬੜੇ ਤਰੀਕੇ ਨੇ ਉਹਨਾਂ ਨੇ ਗੱਲ ਕਰਨ ਦੇ। ਉਹ ਦਵਾਈ ਵਾਸਤੇ ਥੋੜ੍ਹੀ ਜਿਹੀ ਲਈ ਸੀ ਜੀ, ਉਸ ਤਰ੍ਹਾਂ ਜੀ ਮੈਂ ਨਹੀਂ ਪੀਂਦਾ, ਜਦੋਂ ਮੈਂ ਨਹੀਂ ਪੀਂਦਾ ਤਾਂ ਫਿਰ ਮੈਨੂੰ ਅਫਾਰਾ ਹੋ ਜਾਂਦਾ। ਇਹ ਸਾਰੀਆਂ ਗੱਲਾਂ ਬਿਲਕੁਲ ਇਮਾਨਦਾਰੀ ਦੀ ਕੋਈ ਨਹੀਂ, ਬੇਈਮਾਨੀ ਮੇਰਾ ਆਖਣ ਨੂੰ ਜੀ ਨਹੀਂ ਕਰਦਾ। ਇਸ ਤਰ੍ਹਾਂ ਹੀ ਜਿਹੜੇ ਆਦਮੀ ਅੱਜ ਸੋਚ ਇੱਥੇ ਫਰਜ਼ ਕਰੋ ਇੱਥੇ ਸੋਚ ਲਿਆ ਕਿਸੇ ਆਦਮੀ ਨੇ ਵੀ ਮੈਂ ਪ੍ਰਣ ਕਰਦਾ, ਜਾਂ ਕਿਸੇ ਮਾਈ ਨੇ ਸੋਚ ਲਿਆ ਮੈਂ ਪ੍ਰਣ ਕਰਦੀ ਮੈਂ ਦਾਜ ਨਹੀਂ ਲੈਣਾ, ਲੇਕਿਨ ਨਾਲ ਹੀ ਉਹ ਇਹ ਸੋਚ ਲਵੇ ਵੀ ਮੈਂ ਕੱਲ੍ਹ ਨੂੰ ਜੇ ਮੇਰਾ ਮਨ ਡਿੱਗ ਜਾਏ ਫਿਰ ਮੈਂ ਹੀ ਕਰਾਂਗਾ। ਜਿੱਦਣ ਵਿਆਹ ਹੋਇਆ ਉਹਦੇ ਪ੍ਰਣ ਕੀਤਾ ਸਿੰਘ ਸਿੰਘਣੀ ਨੇ ਵੀ ਅਸੀਂ ਆਪਸ 'ਚ ਠੀਕ ਰਵਾਂਗੇ, ਕਿਸੇ ਨਾਲ ਅਸੀਂ ਗਲਤ ਨਹੀਂ ਹੋਵਾਂਗੇ। ਪਰ ਕਦੇ ਉਹ ਉਸ ਵੇਲੇ ਵਿਆਹ ਵੇਲੇ ਸੋਚ ਕਦੇ ਆਖਿਆ ਇੱਕ ਦੂਜੇ ਨੂੰ ਕਿਸੇ ਨੇ ਵੀ ਅੱਜ ਤਾਂ ਮੇਰਾ ਮਨ ਬਣਿਆ, ਕੱਲ੍ਹ ਨੂੰ ਜੇ ਨਾ ਬਣਿਆ ਤਾਂ ਫਿਰ ਮੈਂ ਹੀ ਕਰਾਂਗੀ ਜਾਂ ਕਰਾਂਗਾ। ਹੱਸਣ ਦੀ ਗੱਲ ਨਹੀਂ, ਇਹ ਸੋਚਣ ਵਾਲੀ, ਇਹ ਸਾਰੀਆਂ ਗੱਲਾਂ ਟਾਊ ਦਲੀਲਾਂ ਨੇ। ਮੈਂ ਚਾਹੁੰਦਾ ਇਹ ਟਾਊ ਦਲੀਲਾਂ ਨੂੰ ਟਾ ਸੁੱਟੋ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਟਾਹੇ। ਸੋ ਕਿਸੇ ਹੋਰ ਵੀ ਕਿਸੇ ਨੇ ਲਿਖ ਕੇ ਘੱਲਿਆ ਬਈ ਉਹ ਵੀ ਇਹੋ ਗੱਲ ਹੈ ਕਿ ਅਸੀਂ ਸਾਡਾ ਨਾਂ ਬੜਾ ਹੈ ਕਿ ਅਸੀਂ ਨਹੀਂ ਲੈਂਦੇ, ਪਰ ਫਿਰ ਵੀ ਅਸੀਂ ਗਲਤੀਆਂ ਕਰਦੇ ਹਾਂ ਜਿਹਦੇ ਨਾਲ ਸਾਡੀ ਬਦਨਾਮੀ ਹੁੰਦੀ ਹੈ। ਇਹ ਗੱਲਾਂ ਬਹੁਤ ਧਿਆਨ ਵਿੱਚ ਰੱਖਣ ਵਾਲੀਆਂ ਨੇ ਕਿ ਇਹ ਬਦਨਾਮੀ ਉਸ ਪਰਿਵਾਰ ਦੀ ਨਹੀਂ ਹੋਣੀ, ਸਾਡੇ ਸਮਾਜ ਦੀ ਬਦਨਾਮੀ ਹੈ। ਜੇ ਨੇਕਨਾਮੀ ਹੈ ਅਸੀਂ ਉਹਨਾਂ ਦੇ ਸਿਰ 'ਤੇ ਛਾਲਾਂ ਮਾਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਸਾਰੇ ਦੇ ਸਾਰੇ ਸਮਾਜ ਨੇ ਕੋਈ ਰਿਕਾਰਡ ਨਹੀਂ ਸਾਰੀ ਦੁਨੀਆ ਦੇ ਉੱਤੇ ਤੁਹਾਡੇ ਵਰਗਾ, ਕਿ ਸਾਰੇ ਸਾਰੇ ਸਮਾਜ ਨੂੰ ਜੁਰਾਇਮ ਪੇਸ਼ਾ ਕਰਾਰ ਦਿੱਤਾ ਗਿਆ ਅਤੇ ਉਹਨਾਂ ਨੂੰ ਸਰਕਾਰ ਵੱਲੋਂ ਜਿਸ ਤਰ੍ਹਾਂ ਬਸਤਾ ਵੇਚ ਜਾਂ ਜੋ ਵੀ ਕੁਛ ਉਹਨਾਂ ਨੇ ਇਕੱਲੇ ਇਕੱਲੇ ਦਾ ਨਕਸ਼ਾ ਬਣਿਆ ਕਿ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ, ਕਿਸੇ ਬੰਦੇ ਨੇ ਮਾਫ਼ੀ ਨਹੀਂ ਮੰਗੀ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਸੀਂ ਉਹਨਾਂ ਦੇ ਸਿਰ 'ਤੇ ਤੁਰੇ ਫਿਰਦੇ ਹਾਂ। ਜੇ ਅਸੀਂ ਉਹਨਾਂ ਦੇ ਸਿਰ 'ਤੇ ਫਿਰਦੇ ਹਾਂ ਉਹਨਾਂ ਦਾ ਕੁਛ ਨਾ ਕੁਛ ਹਿੱਸਾ ਸਾਡੇ ਜ਼ਰੂਰ ਆਉਣਾ ਚਾਹੀਦਾ। ਸੋ ਇੱਕ ਸਵਾਲ ਕਿਸੇ ਨੇ ਕੀਤਾ ਵੀ ਜੇ ਲੜਕੀ ਵਿਆਹਣੀ ਹੋਵੇ ਤਾਂ ਲੜਕੇ ਵਾਲੇ ਮੰਗਣ ਤਾਂ ਕੀ ਕਰੀਏ, ਉੱਥੇ ਰਿਸ਼ਤਾ ਨਾ ਕਰੋ, ਮੈਨੂੰ ਪੁੱਛੋ ਤਾਂ ਰਿਸ਼ਤਾ ਕੀਤਾ ਛਡਾ ਦਿਓ ਉੱਥੋਂ, ਕੋਈ ਲੋੜ ਨਹੀਂ ਉੱਥੇ ਇਹੋ ਜਿਹੇ ਬੰਦੇ ਨੂੰ ਦੇਣ ਦੀ। ਮੈਂ ਤੁਹਾਨੂੰ ਇੱਕ ਮਿਸਾਲ ਦੱਸਦਾ, ਇੱਕ ਬਲਵੰਤ ਸਿੰਘ ਨਾਂ ਦਾ ਸਿੰਘ ਹੈ, ਮਿਸਤਰੀ ਸਿੰਘ ਹੈ, ਢੋਟੀਆਂ ਦਾ ਪਿੱਛੋਂ ਗੰਗਾਨਗਰ ਰਹਿੰਦਾ ਸੀ, ਕਈ ਸਾਲਾਂ ਦੀ ਗੱਲ। ਮੈਂ ਉਹਦੇ ਘਰ ਗਿਆ, ਉਹਨੇ ਆਖਿਆ ਵੀ ਮੇਰਾ ਜਿਹੜਾ ਜਵਾਈ ਹੈ ਨਾ ਉਹ ਦੂਜੀ ਲੜਕੀ ਦਾ ਵਿਸਾਖ ਮੰਗਦਾ। ਮੈਂ ਉਹ ਪਹਿਲੀ ਲੜਕੀ ਜਿਹੜੀ ਵਿਆਹੀ ਸੀ ਨਾ ਉਹ ਉਹਦੇ ਘਰ ਆਈ ਸੀ, ਮੈਂ ਤੇਰੀ ਪਹਿਲੀ ਲੜਕੀ ਕਿੱਥੇ ਵਿਆਹੀ? ਉਹਨੇ ਕਿਹਾ ਜੀ ਆਹ ਲੜਕੀ ਹੈ, ਉਹ ਮੁੰਡਾ ਵੀਡੀਓ ਹੈ ਤਾਂ ਖੁੱਲ੍ਹਾ, ਨਾਮਧਾਰੀ ਨਹੀਂ ਹੈਗਾ। ਉਹ ਨਾਮਧਾਰੀਆਂ ਤੋਂ ਬਿਨਾਂ ਜਦੋਂ ਵਾਸਤਾ ਪਾ ਲੈਂਦੇ ਨੇ ਫਿਰ ਮੁੜ ਕੇ ਸਾਨੂੰ ਆ ਕੇ ਆਉਂਦੇ ਨੇ, ਉਹ ਬੜੀ ਤਰਸਯੋਗ ਹਾਲਤ ਬਣਦੇ ਜੀ, ਨਾ ਅਸੀਂ ਜਵਾਬ ਦੇਣ ਜੋਗੇ ਹੁੰਦੇ ਹਾਂ ਨਾ ਅਸੀਂ ਉਹਦੇ ਵਾਸਤੇ ਕੁਛ ਕਰ ਸਕਦੇ ਹਾਂ। ਉਹਨੇ ਜਿਸ ਵੇਲੇ ਇਹ ਗੱਲ ਆਖੀ ਨਾ, ਮੈਂ ਕਿਹਾ ਲੜਕੀ ਬੜੀ ਖੂਬਸੂਰਤ ਹੈ, ਮੁੰਡਾ ਬੜਾ ਸੋਹਣਾ, ਇਹਦੇ ਕੋਲ ਹੋਰ ਉਹਨੂੰ ਕੀ ਚਾਹੀਦਾ? ਮੈਂ ਤੂੰ ਉਹਨੂੰ ਕੋਈ ਦਾਜ ਦਿੱਤਾ ਸੀ ਅਸੀਂ ਦਿੱਤਾ ਸੀ? ਮੈਂ ਫਿਰ ਉਹਦੇ ਮੂੰਹ ਲਹੂ ਲੱਗ ਗਿਆ, ਉਹਦਾ ਹੋਰ ਨੂੰ ਦਿਓ। ਕਹਿੰਦਾ ਗੱਲ ਤਾਂ ਠੀਕ ਹੈ। ਕਹਿੰਦਾ ਕੀ ਕਰਾਂ? ਮੈਂ ਕਿਹਾ ਜੇ ਤੂੰ ਮੇਰੀ ਗੱਲ ਮੰਨੇ ਨਾ ਤਾਂ ਇਹ ਕੁੜੀ ਇੱਥੇ ਘਰ ਹੀ ਰੱਖੂ, ਨਾ ਮੈਂ ਨਹੀਂ ਕੁੜੀ ਭੇਜਣੀ ਤੇਰੇ ਕੋਲ। ਮੈਨੂੰ ਨਹੀਂ ਪਤਾ ਉਹ ਕਿਸ ਤਰ੍ਹਾਂ ਮੁੜ ਕੇ ਹੋਇਆ। ਮੇਰਾ ਮਤਲਬ ਇਹ ਸਾਰੀਆਂ ਗੱਲਾਂ ਆਪਣੀ ਕਮਜ਼ੋਰੀ ਅਤੇ ਮਜ਼ਬੂਤੀ ਦੀਆਂ ਨੇ। ਜੇ ਚੋਰ ਮਜ਼ਬੂਤ ਹੈ ਤਾਂ ਪੁਲਿਸ ਦੀ ਕੋਈ ਪੇਸ਼ ਨਹੀਂ ਜਾਣ ਦੇਗਾ, ਪੁਲਿਸ ਤਕੜੀ ਹੈ ਤਾਂ ਚੋਰ ਕਰ ਹੀ ਨਹੀਂ ਸਕਦਾ ਚੋਰੀ। ਸੋ ਜਿਹੜੇ ਇਸ ਤਰ੍ਹਾਂ ਦੇ ਸਵਾਲ ਨੇ ਉਹਨਾਂ ਦੇ ਤੁਸੀਂ ਆਪ ਜਵਾਬ ਦਿਆ ਕਰੋ। ਤੁਹਾਡੇ ਤੁਸੀਂ ਜਵਾਬ ਤਾਂ ਦਿਓਗੇ ਜੇ ਤੁਸੀਂ ਇਸ ਪੱਖ ਵਿੱਚ ਹੋਵੋਗੇ। ਤੇ ਜਦੋਂ ਤੁਸੀਂ ਦਾਜ ਦੇ ਪੱਖ ਵਿੱਚ ਹੁੰਦੇ ਤਾਂ ਦਾਜ ਦੇ ਏਡੀ ਭੈੜੀ ਚੀਜ਼ ਹੈ, ਉਹਦੇ ਹੱਕ 'ਚ ਗੱਲਾਂ ਕਰੀ। ਜੇ ਸਾਨੂੰ ਦੱਸਿਆ ਮੇਰੇ ਸਾਹਮਣੇ ਗੱਲ ਹੋਈ ਹੈ, ਉੱਥੇ ਦਿੱਲੀ ਵਿੱਚ ਵਿਆਹ ਹੋ ਰਿਹਾ ਸੀ ਹੈਦਰਾਬਾਦ ਵਾਲੇ, ਸਾਨੂੰ ਤਾਂ ਉਹਨਾਂ ਨੇ ਕਾਰਡ ਛਾਪੇ ਸਨ, ਉਹਨਾਂ ਨੂੰ ਕਾਰਡ ਲਿਆ ਕੇ ਵਿਖਾਇਆ ਮਾਈ ਨੂੰ। ਮੈਂ ਆਖਿਆ ਸਾਡਾ ਤਾਂ ਕਾਰਡ ਹੀ ਨਹੀਂ ਹੈ। ਫਿਰ ਉਹਨੂੰ ਦੱਸਿਆ ਕਿ ਇਹ ਐਡਰੈਸ ਤੁਹਾਡਾ, ਤੁਹਾਡਾ ਨਾਂ ਲਿਖਿਆ ਹੈ। ਆਹੋ ਇਹ ਤਾਂ ਇਸ ਵਾਸਤੇ ਦਿੱਤਾ ਸੀ ਵੀ ਇਹ ਐਡਰੈਸ ਹੈ ਸਾਡਾ। ਇਹ ਸਾਰੀਆਂ ਗੱਲਾਂ ਬਹੁਤ ਗਲਤ, ਉਹਨਾਂ ਨੂੰ ਫਿਰ ਡਨ ਵਗੈਰਾ ਕੁਝ ਲਾਇਆ ਸੀ। ਸੋ ਮੇਰਾ ਸਿਰਫ ਕਹਿਣ ਦਾ ਮਤਲਬ ਇਹ ਹੈ ਵੀ ਅਸੀਂ ਨਾ ਤਾਂ ਸਾਨੂੰ ਇਸ ਗੱਲ ਦਾ ਕੋਈ ਡਰ ਹੈ, ਨਾ ਇਸ ਗੱਲ ਤੋਂ ਉਦਾਸ ਅਸਾਂ ਹੋਣਾ। ਅਸੀਂ ਜਿਸ ਰਾਹ 'ਤੇ ਤੁਰੇ ਹਾਂ ਅਸਾਂ ਉਸ ਰਾਹ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੁਰਨਾ, ਉਸ ਮੰਜ਼ਿਲ 'ਤੇ ਪਹੁੰਚਣਾ। ਕੋਈ ਸਾਨੂੰ ਕੁਛ ਆਖੀ ਜਾਏ ਸਾਨੂੰ ਇਸ ਗੱਲ ਨਾਲ ਕੋਈ ਗੱਲ ਨਹੀਂ। ਜਿਸ ਤਰ੍ਹਾਂ ਤੁਹਾਨੂੰ ਮੈਂ ਅੱਗੇ ਵੀ ਦੱਸਿਆ, ਚੋਰ ਨੂੰ ਚੋਰ ਕਹੀ ਜਾਂਦੇ ਨੇ ਉਹ ਬਿਲਕੁਲ ਨਹੀਂ ਡਰਦਾ ਇਸ ਗੱਲ ਤੋਂ, ਉਹ ਆਪਣੀ ਗੱਲ ਪੱਕੀ ਕਰੇਗਾ। ਜਿਹੜਾ ਚੋਰ ਰੱਖੇਗਾ ਉਹਨੂੰ ਲੜ ਪਏਗਾ, ਤੂੰ ਮੈਨੂੰ ਕਹਿੰਦਾ ਚੋਰੀ ਕਰਦਾ, ਤੁਸੀਂ ਆਪਣੇ ਚੰਗੇ ਥਾਂ ਵਾਸਤੇ ਕਿਉਂ ਨਹੀਂ ਲੜਦੇ? ਸੋ ਇਹਦੇ ਵਾਸਤੇ ਜਿਨ੍ਹਾਂ ਜਿਨ੍ਹਾਂ ਨੇ ਪ੍ਰਣ ਕੀਤੇ ਨੇ ਬਹੁਤ ਵਧੀਆ ਗੱਲ ਹੈ। ਮੈਂ ਇੱਕ ਬੀਬੀ ਜਸਵੰਤ ਕੌਰ, ਕੀ ਨਾਂ, ਬੀਬੀ ਜਸਵੰਤ ਕੌਰ ਹੈ ਨਾ, ਬੀਬੀ ਜਸਵੰਤ ਕੌਰ ਹੈ, ਸੁੱਚਾ ਸਿੰਘ ਦੀ ਲੜਕੀ, ਉਹਨੇ ਵੀ ਆਖਿਆ ਇਹ ਹੈਗੀ ਹੈ ਰਣਬੀਰ ਦੀ ਭਰਜਾਈ ਹੈ ਮੇਰਾ ਖਿਆਲ। ਅਤੇ ਕੁਦਰਤੀ ਗੱਲ ਮੇਰਾ ਰਣਬੀਰ ਨਾਲ ਕਾਫੀ ਨੇੜ ਹੋ ਗਿਆ ਥੋੜ੍ਹਾ ਜਿਹਾ। ਅਤੇ ਉਹ ਉਹਨਾਂ ਨੇ ਕੁਝ ਇਹਨਾਂ ਦੇ ਘਰ 'ਚ ਕੋਈ ਕੜੇ ਛੱਲੇ ਛਾਪਾਂ ਕੁਝ ਆਈਆਂ ਨੇ, ਉਹਨੂੰ ਬੀਬੀ ਨੂੰ ਪਤਾ ਸਾਰੀ ਗੱਲ ਦਾ, ਅਤੇ ਉਹਨੇ ਇਹ ਗੱਲ ਮੰਨੀ ਵੀ ਉਹ ਸਾਰੀਆਂ ਵਾਪਸ ਕਰਾਵਾਂਗੇ। ਬਹੁਤ ਵਧੀਆ ਗੱਲ ਹੈ। ਹੋਰ ਵੀ ਜਿਹਨਾਂ ਦੇ ਕੋਲ ਦਾ ਇੱਕ ਸਿੰਘ ਹੋਰ ਵੀ ਇੱਥੇ ਆਇਆ ਸੀ ਜਮੁਨਾ ਨਗਰ ਦਾ, ਉਹਨੇ ਵੀ ਆਖਿਆ ਵੀ ਮੈਂ ਪਹਿਲਾਂ ਜਿਹੜਾ ਦਾਜ ਲਿਆ ਉਹ ਮੈਂ ਵਾਪਸ ਕਰਾਂਗਾ, ਭਾਵੇਂ ਮੇਰੇ ਕੋਲ ਫਰਿਜਾਂ ਫਰੁਜਾਂ ਪੁਰਾਣੀਆਂ ਹੋ ਗਈਆਂ, ਮੈਂ ਉਹ ਵਾਪਸ ਕਰ ਦਿਓ ਉਸੇ ਤਰ੍ਹਾਂ ਹੀ, ਉਹ ਵਾਪਸ ਕਰ। ਇੱਧਰ ਨੂੰ ਤੁਰੋ ਜਿਹੜੇ ਪਾਸਿਓਂ ਤਕਲੀਫ ਵਾਲੀ ਗੱਲ ਹੈ, ਉਹਦੇ ਅੱਗੇ ਇੱਕ ਬਹੁਤ ਵੱਡੀ ਸਾਰੀ ਵੱਟ ਬਣਾ ਦਿਓ, ਉਹ ਪਿਛਾਂਹ ਨੂੰ ਪਾਣੀ ਜਾਣਾ ਸ਼ੁਰੂ ਹੋ ਜਾਏ, ਪਾਣੀ ਉੱਥੋਂ ਜਿਹੜਾ ਨਵਾਂ ਨਾ ਆਵੇ, ਜਿਹੜਾ ਪੁਰਾਣਾ ਆਇਆ ਪਾਣੀ ਉਹ ਪਿਛਾਂਹ ਨੂੰ ਟੁੱਟ ਜਾਏ। ਇਸ ਵਾਸਤੇ ਤੁਸੀਂ ਤਗੜੇ ਹੋ ਕੇ ਉਦੋਂ ਕਰੋ। ਮੈਂ ਤੁਹਾਨੂੰ ਇੰਨੀ ਗੱਲਾਂ ਕਰਨੀਆਂ ਸੀ, ਇੱਕ ਇੱਕ ਘੰਟਾ ਨਾਮ ਸਿਮਰਨ ਥਣੇ ਕਿ ਅਸੀਂ ਇਸ਼ਨਾਨ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਸਚਪਾਚ ਨਾਲ ਅਰਦਾਸ ਕਰਿਆ ਕਰੋ ਵੀ ਜਿਹੜੀਆਂ ਅਸਾਂ ਗੱਲਾਂ ਕੀਤੀਆਂ ਨੇ ਸਾਨੂੰ ਬਲ ਮਿਲੇ, ਅਸੀਂ ਇਹਨਾਂ 'ਤੇ ਚੱਲ ਸਕੀਏ। ਇਹ ਇੱਕ ਮੈਂ ਹੋਰ ਤੁਹਾਨੂੰ ਅਰਜ਼ ਕਰਦਾ, ਅੱਗੇ ਵੀ ਮੈਂ ਕਈ ਵਾਰ ਕੀਤੀ ਹੈ, ਖੁੱਲ੍ਹਿਆਂ ਵਾਲੇ ਰਿਸ਼ਤੇ ਨਾਲ ਕਰਿਆ ਕਰੋ, ਨਾ ਮੁੰਡਿਆਂ ਦਾ ਨਾ ਕੁੜੀਆਂ ਦਾ। ਸੁਰਜੀਤ ਸਿੰਘ ਹੈਗਾ ਇੱਕ, ਚੱਕਰਮ ਦਾਸ ਦੇ ਨੇ ਹੁਣ ਕਡਾਮ ਪਟਿਆਲੇ ਕੋਲ ਪਿੰਡ, ਉੱਥੇ ਬੈਠੇ ਨੇ। ਉਹਨੇ ਮੈਨੂੰ ਆਪ ਇਹ ਗੱਲ ਦੱਸੀ ਵੀ ਉਹਨੇ ਇੱਕ ਲੜਕੀ ਦਾ ਆਪਣੀ ਦਾ ਸਾਗ ਖੁੱਲ੍ਹਿਆਂ ਦੇ ਕਰ ਦਿੱਤਾ, ਉਹ ਬਿਮਾਰ ਹੋ ਗਿਆ, ਬਿਮਾਰ ਹੋ ਕੇ ਉਹ ਮਰਨ ਦੇ ਕੰਢੇ ਪਹੁੰਚ ਗਿਆ। ਡਾਕਟਰ ਨੇ ਜਵਾਬ ਦੇ ਦਿੱਤਾ ਅਤੇ ਰਾਤ ਜਦੋਂ ਉਹਨੂੰ ਦਾ ਉਹਦੇ ਦੱਸਣ ਮੁਤਾਬਕ ਜੀਵਾਤਮਾ ਸਰੀਰ 'ਚ ਨਿਕਲਿਆ, ਅਤੇ ਅੱਗੇ ਜਾ ਕੇ ਜਮਦੂਤਾਂ ਨੇ ਫੜਿਆ, ਬਹੁਤ ਦੁਖੀ ਕੀਤਾ ਉਹਨੂੰ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਉਹਨੂੰ ਛੁਡਾਇਆ, ਛੁਡਾ ਕੇ ਉਹਨੂੰ ਆਖਿਆ ਵੀ ਤੂੰ ਮਾਸ ਸ਼ਰਾਬ ਖਾਣ ਪੀਣ ਲੱਗ ਪਿਆ, ਮੇਲਾ ਤੂੰ ਕੋਈ ਨਹੀਂ ਕਰਾਇਆ, ਤੂੰ ਇਸ਼ਨਾਨ ਨਹੀਂ ਕਰਦਾ, ਭਜਨ ਨਹੀਂ ਕਰਦਾ, ਤੂੰ ਕੁੜੀ ਖੁੱਲ੍ਹਿਆਂ ਨੇ ਮੰਗ ਦਿੱਤੀ ਹੈ, ਅੱਗੇ ਜਾ ਕੇ ਵੀ ਨਹੀਂ ਛੁੱਟਣਾ। ਉਹਨੂੰ ਆਖਿਆ ਕੁੜੀ ਖੁੱਲ੍ਹਿਆਂ ਨੇ ਕਿਉਂ ਮੰਗੀ ਤੂੰ? ਫਿਰ ਉਸਨੇ ਕੁੜੀ ਜਿਹੜੀ ਹੈ ਨਾ, ਉਹ ਮੇਰਾ ਖਿਆਲ ਹਰਭਜਨ ਵੱਲ ਵਿਆਹੀ ਹੈ, ਉਹੀ ਕੁੜੀ ਹੈ, ਭਜਨ ਸਿੰਘ ਆਏ ਥੇ ਫੱਜੂਪੁਰੇ ਦਾ, ਉਹਦੇ ਹਾਲ ਕੁੜੀ ਵਿਆਹੀ ਮੁੜ ਕੇ ਉਹਨੇ। ਇੱਕ ਮੈਨੂੰ ਹੁਣ ਚੰਗੀ ਤਰ੍ਹਾਂ ਯਾਦ ਨਹੀਂ, ਮੇਰੇ ਖਿਆਲ ਜਾਂ ਸੱਚੇ ਪਾਤਸ਼ਾਹ ਦੇ ਵਿਹੜੇ ਦੀ ਗੱਲ ਹੀ ਹੈ, ਅਤੇ ਮੈਂ ਚੱਕਰਵਰਤੀ ਦੇ ਘਰ ਗਿਆ ਪਟਿਆਲੇ, ਉੱਥੇ ਇੱਕ ਲੜਕੀ ਆ ਕੇ ਮਿਲੀ, ਨੌਜਵਾਨ ਮੈਨੂੰ, ਉਹਨੇ ਮੈਨੂੰ ਇਹ ਗੱਲ ਦੱਸੀ ਜਿਹੜੇ ਖੁੱਲ੍ਹਿਆਂ ਦੇ ਵਿਆਹੁੰਦੇ ਨੇ, ਮੈਂ ਉਹਨਾਂ ਦਾ ਧਿਆਨ ਦਿਵਾਉਣਾ ਚਾਹੁੰਦਾ ਇਸ ਗੱਲ ਵੱਲ। ਅਤੇ ਉਹ ਮੈਨੂੰ ਮਿਲਿਆ ਆ ਕੇ ਅਤੇ ਬੜੀ ਰੋਵੇ ਮੈਨੂੰ ਆਖਣ ਲੱਗੀ ਵੀ ਮੈਂ ਚੋਰੀ ਆਈ ਹਾਂ ਘਰਦਿਆਂ ਤੋਂ, ਕਿਸੇ ਨੂੰ ਨਹੀਂ ਪਤਾ, ਅਤੇ ਮੈਂ ਪਤਾ ਨਹੀਂ ਮੁੜ ਕੇ ਮਿਲ ਸਕਣਾ ਕਿ ਨਹੀਂ ਮਿਲ ਸਕਣਾ। ਮੇਰੇ ਘਰਦਿਆਂ ਨੇ ਪੈਸੇ ਵਾਲਾ ਘਰ ਵੇਖ ਕੇ ਅਤੇ ਕੁੜੀ ਮੈਨੂੰ ਵਿਆਹ ਦਿੱਤਾ, ਉੱਥੇ ਉਹ ਮਾਸ ਖਾਂਦੇ ਸ਼ਰਾਬ ਪੀਂਦੇ ਨੇ, ਮੈਨੂੰ ਆਹਦੇ ਨੇ ਮਾਸ ਬਣਾ, ਮੇਰੇ ਹੱਥ ਮਾਸ ਨਹੀਂ ਬਣਾਉਂਦੇ, ਸਾਰੀ ਸਾਰੀ ਰਾਤ ਮੇਰੇ ਹੱਥ ਪਾਵਿਆਂ ਦੇ ਥੱਲੇ ਦੇ ਛੱਡਦੇ ਨੇ ਵੀ ਮਾਸ ਬਣਾਏਗੀ ਕਿ ਨਹੀਂ ਬਣਾਏਗੀ। ਮੈਨੂੰ ਸਾਧ ਸੰਗਤ ਜੀ ਨਹੀਂ ਮਿਲੀ, ਪਤਾ ਨਹੀਂ ਮਰ ਗਈ ਹੈ ਕਿ ਕੀ ਉਹਦਾ ਹਾਲ ਹੋਇਆ, ਬਿਲਕੁਲ ਕੁੜੀਆਂ ਖੁੱਲ੍ਹਿਆਂ ਦੇ ਨਾਲ ਦਿਆ ਕਰੋ, ਇਹ ਹਾਲ ਹੁੰਦਾ ਕੁੜੀਆਂ ਦਾ। ਬੀਬੀਆਂ ਨੂੰ ਵੀ ਚਾਹੀਦਾ, ਉਹ ਅਕਸਰ ਸਿਆਣੀਆਂ ਦੇ ਵੇਹ ਜਾਂਦੀਆਂ, ਖੁੱਲ੍ਹਿਆਂ ਵੱਲ ਕਰਨ ਦੇ ਉਹ ਜਵਾਬ ਦੇਣ ਵੀ ਮੈਂ ਨਹੀਂ ਜਾਣਾ ਉੱਥੇ। ਭੈੜੇ ਕੰਮ ਵੱਲ ਕੁੜੀਆਂ ਘਰ ਦੇ ਮਾਪਿਆਂ ਤੋਂ ਬਿਨਾਂ ਪੁੱਛਿਆਂ ਤੁਰ ਜਾਂਦੀਆਂ ਨੇ, ਚੰਗੇ ਪਾਸੇ ਕਿਉਂ ਨਹੀਂ ਤੁਸੀਂ ਤੁਰਦੀਆਂ? ਤੁਸੀਂ ਤਗੜੇ ਗੁਦਮ ਕਰੋ, ਜਿਸੇ ਖੁੱਲ੍ਹਿਆਂ ਨੇ ਕੋਈ ਮਾਪੇ ਆਖਣ ਵਿਆਹਣਾ, ਆਖਣ ਨਹੀਂ ਮੈਂ ਵਿਆਹ ਕਰਾਉਣਾ। ਸੋ ਤਗੜੇ ਗੁਦਮ ਕਰੋ ਇਸ ਪਾਸੇ, ਤਾਂ ਕਿ ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਅਸੀਂ ਆਪਣਾ ਜੀਵਨ ਸਫਲ ਕਰੀਏ ਅਤੇ ਅੱਗੇ ਜਾ ਕੇ ਸੁਰਖਰੂ ਹੋਈਏ। ਪਰਮ ਸਤਿਕਾਰਯੋਗ ਸਾਧ ਸੰਗਤ, ਮਨਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਆਪਣੇ ਪ੍ਰਬੰਧਕ ਵਰਗ ਵੱਲੋਂ, ਕੁਛ ਹੋਰ ਸੱਜਣਾਂ ਵੱਲੋਂ ਵਿਚਾਰ ਸੁਣੇ ਨੇ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਸ ਕਾਲਜ ਦੇ ਨਾਲ ਸਕੂਲ ਨਾ ਹੋਵੇ ਉਹ ਕਾਲਜ ਨਹੀਂ ਚੱਲ ਸਕਦਾ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਕਈ ਵਾਰ ਥਾਈਲੈਂਡ ਦੇ ਵਿੱਚ ਨੌਜਵਾਨਾਂ ਨੂੰ ਬਾਕੀ ਬਜ਼ੁਰਗਾਂ ਤੋਂ ਵੱਖਰੇ ਸੱਦ ਸੱਦ ਕੇ ਉਪਦੇਸ਼ ਦਿੱਤੇ ਕਿ ਜਿੱਥੇ ਤੁਸੀਂ ਆਪਣਾ ਘਰ ਦਾ ਕੰਮ ਵਿਹਾਰ ਕਰਦੇ ਹੋ ਉੱਥੇ ਆਪਣੇ ਧਰਮ ਵਾਸਤੇ, ਆਪਣੇ ਮਤ ਦੇ ਪ੍ਰਚਾਰ ਵਾਸਤੇ ਸਤਿਗੁਰੂ ਰਾਮ ਸਿੰਘ ਦੇ ਹੁਕਮਾਂ ਨੂੰ ਦੁਨੀਆ 'ਤੇ ਸੰਦੇਸ਼ ਦੇਣ ਵਾਸਤੇ ਜ਼ਰੂਰ ਵਕਤ ਕੱਢੋ। ਕਿੰਨਾ ਕੁ ਲੋਕ ਸਾਡੇ ਆਖਿਆਂ ਸਮਝਣਗੇ ਇਹ ਗੱਲ ਇੱਕ ਵੱਖਰੀ ਹੈ, ਪਰ ਜਦੋਂ ਅਸੀਂ ਕਿਸੇ ਨੂੰ ਕੁਛ ਆਖਾਂਗੇ ਤਾਂ ਸਾਨੂੰ ਜ਼ਰੂਰ ਸਮਝ ਆਏਗੀ ਵੀ ਅਸਾਂ ਵੀ ਇਹ ਕੁਛ ਕਰਨਾ। ਜੇ ਹਾਕੀ ਦੀ ਟੀਮ ਬਣੀ ਹੈ ਤਾਂ ਸਗੁਰਾਂ ਦੇ ਆਸ਼ੇ ਅਨੁਸਾਰ, ਇਹ ਨੌਜਵਾਨ ਇਕੱਠੇ ਕੀਤੇ ਨੇ ਅਤੇ ਮੈਨੂੰ ਇੱਕ ਉਹਨਾਂ ਦੀ ਗੱਲ ਯਾਦ ਹੰਸਪਾਲ ਜੀ ਦੇ ਤਾਇਆ ਜੀ ਗੁਰਦਿਆਲ ਸਿੰਘ ਜੀ ਹੁੰਦੇ ਸਨ, ਉਹਨਾਂ ਨੂੰ ਕੁਛ ਇਤਰਾਜ਼ ਹੋਇਆ ਇਸ ਗੱਲ ਦੇ ਉੱਤੇ ਵੀ ਤੂੰ ਨੌਜਵਾਨਾਂ ਨਾਲ ਗੱਲਾਂ ਕਰਦਾ, ਜਿਹੜੇ ਅਸੀਂ ਵੱਡੇ ਹਾਂ ਸਾਡੇ ਨਾਲ ਨਹੀਂ ਗੱਲ ਕਰਦਾ। ਅਤੇ ਮੈਨੂੰ ਜਿਸ ਤੱਕ ਚੇਤਾ ਜੀਵਨ ਨਗਰ ਸ਼ਾਇਦ ਸੰਮੇਲਨ ਸੀ ਇੱਕ ਵਾਰ, ਉੱਥੇ ਬੈਠਿਆਂ ਨਿਤਨੇਮ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਉਹ ਟੇਪ ਉਪਦੇਸ਼ ਲੱਗਾ, ਜਿਹਦੇ ਵਿੱਚ ਸਗੁਰਾਂ ਨੇ ਥਾਈਲੈਂਡ ਦੇ ਵਿੱਚ ਨੌਜਵਾਨਾਂ ਨੂੰ ਆਖਿਆ ਕਿ ਉਹਦੇ ਨੌਜਵਾਨ 10 ਵਜੇ ਜਾਂ ਕਿੰਨੇ ਵਜੇ ਸੱਚੇ ਪਾਤਸ਼ਾਹ ਕੋਲ ਦਿੱਤਾ ਕਿ ਆਉਣ, ਉਸ ਟਾਈਮ ਦੇ ਵਿੱਚ ਬਿਰਧ ਉਹਦੇ ਬਜ਼ੁਰਗ ਨਾ ਆਉਣ। ਅਤੇ ਮੈਂ ਗੁਰਦਿਆਲ ਸਿੰਘ ਸਾਹਮਣੇ ਬੈਠੇ ਸੀ ਨਾਲ ਵੇਖਿਆ ਅਤੇ ਉਹਨਾਂ ਨੇ ਹੇਠਾਂ ਨੂੰ ਮੂੰਹ ਕਰ ਲਿਆ। ਇਹਦਾ ਇਹ ਮਤਲਬ ਨਹੀਂ ਵੀ ਅਸੀਂ ਬਜ਼ੁਰਗਾਂ ਨਾਲ ਨਹੀਂ ਮਿਲਣਾ ਵਰਤਣਾ, ਪਰ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਜੇ ਉਹਦੇ ਵਾਸਤੇ ਅਸੀਂ ਕੁਛ ਨਹੀਂ ਸੋਚਾਂਗੇ, ਉਹਦੇ ਵਾਸਤੇ ਸਕੂਲ ਸੋਚ ਲਿਆ, ਉਹਦੇ ਵਾਸਤੇ ਦੁਕਾਨ ਸੋਚ ਲਈ, ਪੜ੍ਹਾਈ ਸੋਚ ਲਈ, ਉਹਦਾ MLA ਬਣਨਾ ਸੋਚ ਲਿਆ, ਮਿਨਿਸਟਰ ਬਣਨਾ ਸੋਚ ਲਿਆ, ਪਰ ਅਸਲ ਜਿਹੜਾ ਉਹਦਾ ਅੱਗਾ ਸਵਾਰਨ ਵਾਲੀ ਗੱਲ ਹੈ, ਇਸ ਦੁਨੀਆ ਤੋਂ ਜਦੋਂ ਜਾਣਾ ਉਹ ਕਿੱਥੇ ਜਾਣਾ ਉਹਦੇ ਵਾਸਤੇ ਕੁਛ ਨਹੀਂ ਸੋਚਿਆ। ਤਾਂ ਮੈਂ ਸਮਝਦਾ ਪਰਿਵਾਰ ਦਾ ਸੁਣਿਆ ਜਾਂਦਾ ਸੀ, ਪਰ ਸਪੀਕਰਾਂ ਨਾਲ ਸਾਡੇ ਕੰਨ ਮੋਟੇ ਹੋ ਗਏ ਨੇ ਅਤੇ ਬਿਰਤੀ ਜਿਹੜੀ ਹੈ ਉਹ ਕਮਜ਼ੋਰ ਹੋ ਗਈ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ਾਂ 'ਚ ਵਾਰ ਵਾਰ ਸਾਡੇ ਲਈ ਆਉਂਦਾ ਹੈ ਕਿ ਭਵਿੱਖ ਜਿਹੜਾ ਅਗਲਾ ਸਮਾਂ ਆ ਰਿਹਾ ਉਹ ਬੜਾ ਖਰਾਬ ਹੈ। ਜੇ ਇੰਨੀ ਗੱਲ ਨੂੰ ਮੰਨ ਲਿਆ ਜਾਏ ਤਾਂ ਵੀ ਬੜੀ ਵੱਡੀ ਗੱਲ ਹੈ, ਪਰ ਤੁਹਾਡੇ ਸਾਹਮਣੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਹ ਉਪਦੇਸ਼, ਉਹ ਦਿੱਤੇ ਹੋਏ ਹੁਕਮ ਸਾਹਮਣੇ ਸਾਕਾਰ ਹੋਏ ਨੇ ਸਾਡੇ ਕਿ ਪਾਕਿਸਤਾਨ ਬਣਨਾ, ਉੱਥੋਂ ਨਿਕਲਿਆ। ਜਿਹੜੇ ਨਹੀਂ ਨਿਕਲੇ ਉਹਨਾਂ ਨਾਲ ਕੀ ਹੋਇਆ ਤੁਸੀਂ ਆਪ ਸਭ ਸਮਝਦੇ ਹੋ। ਜਿਹੜੇ ਬਚ ਕੇ ਆ ਗਏ ਉਹ ਕਿੰਨੇ ਸੁਖੀ ਨੇ ਇਸ ਵੇਲੇ। ਤੋ ਸਤਿਗੁਰਾਂ ਦੇ ਹੁਕਮਾਂ 'ਤੇ ਚੱਲ ਕੇ ਹੀ ਅਸੀਂ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਮੈਂ ਜਿਹੜੀ ਗੱਲ ਕਰ ਰਿਹਾ ਸੀ, ਜਿਹੜਾ ਕੋਈ ਆਦਮੀ ਕੰਮ ਕਰਦਾ ਉਹਦੇ ਵਿੱਚ ਦਿੱਕਤਾਂ, ਉਹਦੇ ਤਕਲੀਫਾਂ ਬਹੁਤ ਆਉਂਦੀਆਂ ਨੇ। ਤਕਲੀਫਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਭਈ ਜਿਹੜੇ ਦੁਕਾਨਦਾਰ ਦੁਕਾਨਾਂ ਕਰਦੇ ਨੇ ਨਾ, ਉਹਨਾਂ ਨੂੰ ਪਤਾ ਹੈ ਵੀ ਦੂਸਰਾ ਦੁਕਾਨਦਾਰ ਨਹੀਂ ਚਾਹੁੰਦਾ ਵੀ ਉਹ ਇਸ ਦੀ ਦੁਕਾਨ ਚੱਲੇ। ਕਈ ਵਾਰ ਉਹਦੇ ਪਰਿਵਾਰ ਦੇ ਜੀਅ ਵੱਖਰੇ ਹੋ ਕੇ ਵੀ ਨਾ ਉਹ ਕੋਸ਼ਿਸ਼ ਕਰਦੇ ਨੇ ਵੀ ਇਹਦੀ ਦੁਕਾਨ ਫੇਲ ਹੋ ਜਾਵੇ, ਬਗੈਰ ਕਿਸੇ ਗੁੱਸੇ ਗਿੱਲੇ ਤੋਂ ਨਾਰਾਜ਼ਗੀ ਤੋਂ ਆਪਣਾ ਕੰਮ ਆਰਾਮ ਨਾਲ ਕਰੀ ਜਾਓ ਤਾਂ ਸਫਲਤਾ ਜ਼ਰੂਰ ਮਿਲਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ਾਂ 'ਚ ਵਾਰ ਵਾਰ ਆਉਂਦਾ ਕਿ ਜਿਹੜੀ ਈਰਖਾ ਹੈ, ਦੁਆਇਸ਼ ਹੈ, ਇਹਦਾ ਤਾਂ ਬੇੜਾ ਗਰਕ ਕਰੋ, ਹਾਂ ਅਤੇ ਜੇ ਨਹੀਂ ਕਰਾਂਗੇ ਤਾਂ ਉਹ ਸਾਡਾ ਜ਼ਰੂਰ ਕਰ ਦਿੰਦੀ ਆ। ਬਗੈਰ ਗੁੱਸੇ ਦੇ ਵੀ ਆਪਣੀਆਂ ਗੱਲਾਂ ਮਨਾਈਆਂ ਜਾ ਸਕਦੀਆਂ ਨੇ, ਚੰਗੇ ਸੋਹਣੇ ਤਰੀਕਿਆਂ ਨਾਲ ਗੱਲ ਕਰਕੇ, ਖੁਸ਼ੀ ਦੇ ਮਾਹੌਲ 'ਚ ਗੱਲ ਕਰਕੇ ਵੀ ਗੱਲ ਮਨਾਈ ਜਾ ਸਕਦੀ ਹੈ। ਜਿੰਨੀ ਕੁ ਮੰਨੇ ਉਨਾਂ ਸਹੀ, ਬਾਕੀ ਛੱਡ ਦਿੱਤੀ, ਪਰ ਗੁੱਸਾ ਨਹੀਂ ਕਿਸੇ ਨਾਲ ਕਰਨਾ। ਜਿਨ੍ਹਾਂ ਨੂੰ ਲਗਨ ਹੁੰਦੀ ਹੈ ਕਿਸੇ ਗੱਲ ਦੀ, ਉਹ ਜ਼ਰੂਰ ਉਸ ਪਾਸੇ ਸਾਰੀਆਂ ਤਕਲੀਫਾਂ ਝੱਲ ਕੇ ਤੁਰਦੇ ਨੇ। ਜਿਨ੍ਹਾਂ ਨੇ ਆਪਣਾ ਦੇਸ਼ ਛੱਡ ਕੇ ਪੈਸੇ ਕਮਾਉਣ ਵਾਸਤੇ ਬਾਹਰ ਜਾਣਾ ਹੁੰਦਾ, ਤੁਸੀਂ ਵੇਖਦੇ ਹੋ ਉਹ ਕਿੰਨੇ ਤਰੀਕੇ ਅਖਤਿਆਰ ਕਰਦੇ ਨੇ। ਕਈ ਬੰਦੇ ਮਰ ਵੀ ਜਾਂਦੇ ਨੇ, ਬੇੜੀਆਂ ਵਿੱਚ ਡੁੱਬ ਜਾਂਦੇ ਨੇ, ਜਾਂ ਫੜ ਕੇ ਉਹਨਾਂ ਨੂੰ ਗੋਲੀ ਮਾਰ ਦਿੰਦੇ ਨੇ, ਜਾਂ ਫੜ ਕੇ ਵਾਪਸ ਭੇਜ ਦਿੰਦੇ ਨੇ। ਪਰ ਜਿਨ੍ਹਾਂ ਦੀ ਲਗਨ ਇਸ ਪਾਸੇ ਲੱਗੀ ਹੈ ਉਹ ਉਹਨਾਂ ਨੂੰ ਨਹੀਂ ਵੇਖਦੇ ਵੀ ਜਿਹੜੇ ਕਾਮਯਾਬ ਨਹੀਂ ਹੋਏ, ਉਹਨਾਂ ਨੂੰ ਨਹੀਂ ਵੇਖਦੇ, ਉਹ ਵੇਖਦੇ ਨੇ ਵੀ ਉਹ ਨਹੀਂ ਕਾਮਯਾਬ ਹੋਇਆ, ਮੈਂ ਜ਼ਰੂਰ ਹੋ ਜਾਣਾ। ਪਰ ਧਰਮ ਵਾਲੇ ਪਾਸੇ ਦੇ ਬੰਦੇ ਜਿਹੜੇ ਨੇ ਨਾ, ਉਹ ਜ਼ਰੂਰ ਆਖਣਗੇ ਉਹ ਫਲਾਣਾ ਨਾਮ ਜਪਣ ਲੱਗਾ ਸੀ, ਉਹਦੇ ਕੋਲ ਕੁਛ ਨਹੀਂ ਬਣਿਆ, ਟਾਊ ਦਲੀਲ ਕਰ ਲੈਣਗੇ। ਜਿਹੜੇ ਬੰਦੇ ਟਾਊ ਦਲੀਲ ਕਰਦੇ ਨੇ ਉਹ ਰਾਹ 'ਚ ਰਹਿ ਜਾਂਦੇ ਨੇ। ਅਤੇ ਇਹ ਟਾਊ ਅਤੇ ਉਸਾਰੂ ਦਲੀਲਾਂ ਦੇ ਉਤਾਰ ਚੜਾਵ ਹਰ ਮਨੁੱਖ ਦੇ ਅੰਦਰ ਆਉਂਦੇ ਨੇ। ਜਿਹੜੇ ਇਹਨਾਂ ਗੱਲਾਂ ਤੋਂ ਪਾਰ ਹੋ ਜਾਂਦੇ ਨੇ ਉਹ ਸਫਲਤਾ ਪ੍ਰਾਪਤ ਕਰ ਲੈਂਦੇ ਨੇ। ਤੁਹਾਨੂੰ ਸਗੁਰਾਂ ਨੇ ਇੰਨੇ ਵਧੀਆ ਉਪਦੇਸ਼ ਦਿੱਤੇ ਨੇ, ਉਹਨਾਂ 'ਚੋਂ ਕੋਈ ਇੱਕ ਚੀਜ਼ ਗ੍ਰਹਿਣ ਕਰ ਲਓ, ਸਾਡਾ ਜ਼ਰੂਰ ਭਲਾ ਹੋ ਜਾਏਗਾ। ਜੇ ਅਸੀਂ ਕੋਈ ਗਲਤੀਆਂ ਵੀ ਛੱਡ ਦੇਵਾਂਗੇ, ਕੋਈ ਚੰਗੀ ਗੱਲ ਗ੍ਰਹਿਣ ਕਰ ਲਵਾਂਗੇ। ਭਾਈ ਗੁਰਦਾਸ ਜੀ ਨੇ ਲਿਖਿਆ, ਜੈਸੇ ਨਾਓ ਬੂੜੇ ਤੁਸੀਂ ਜੋ ਹੀ ਬਚੇ ਸੋ ਹੀ ਭਲੋ। ਕੋਈ ਬੇੜੀ ਡੁੱਬ ਚੱਲੀ ਹੈ ਨਾ, ਉਹਦੇ 'ਚੋਂ ਜੇ ਦੋ ਸੂਟ ਕੇਸ ਫੜ ਕੇ ਕੱਢ ਲਏ ਸਮਝੋ ਉਹ ਤਾਂ ਬਚ ਗਏ, ਪਰ ਆਦਮੀ ਸੋਚਦਾ ਵੀ ਬੇੜੀ ਡੁੱਬ ਗਈ ਇੰਨਾ ਨੁਕਸਾਨ ਹੋ ਗਿਆ, ਜਿਹੜੇ ਦੋ ਕੱਢ ਲਏ ਉਹ ਨਹੀਂ ਬਚੇ ਵੇਖਦਾ ਆਦਮੀ। ਇਸ ਸਮੇਂ ਵਿੱਚ, ਇਸ ਜ਼ਮਾਨੇ ਵਿੱਚ, ਕਲਯੁੱਗ ਦੇ ਵਿੱਚ ਤੁਸੀਂ ਸਗੁਰਾਂ ਦੇ ਉਪਦੇਸ਼ਾਂ 'ਚ ਸੁਣਦੇ ਹੋ ਕਿ ਉਹ ਸੰਤ ਸੁਜਾਨ ਸਿੰਘ ਜੀ ਜਿਹੜੇ ਬੜੇ ਭਗਤ ਬਣੇ ਸਨ, ਅਤੇ ਫਿਰ ਜਿਸ ਵੇਲੇ ਉਹਨਾਂ ਨੇ ਵੇਖਿਆ ਵੀ ਕੁਛ ਨਹੀਂ ਬਣਦਾ ਅਤੇ ਉਹ ਛੱਡ ਬੈਠੇ, ਜਿਸ ਵੇਲੇ ਭਗਵਾਨ ਕ੍ਰਿਸ਼ਨ ਦਾ ਉਹ ਸੀਨ ਵੇਖਿਆ ਕਿ ਉਹਨਾਂ ਨੇ ਆਖਿਆ ਬਈ ਸਤਿਯੁਗ ਦੇ ਭਗਤਾਂ ਦੇ ਤਿਰਤੇ ਦੁਆਪਰ ਦੇ ਭਗਤਾਂ ਦੇ ਆਖੇ ਨਹੀਂ ਆਏ, ਅਤੇ ਕਲਯੁੱਗ ਦੇ ਭਗਤਾਂ ਦੇ ਵਾਸਤੇ ਨਾਲ ਤੁਸੀਂ ਕਿਉਂ ਆਏ। ਉਹਨਾਂ ਨੇ ਆਖਿਆ ਵੀ ਉਹਨਾਂ ਯੁੱਗਾਂ ਵਿੱਚ ਭਗਤੀ ਕਰਨੀ ਕੋਈ ਔਖੀ ਨਹੀਂ ਸੀ, ਅੱਜ ਜਿਹੜੀ ਭਗਤੀ ਕਰਦੇ ਨੇ ਉਹ ਬੜੇ ਧੰਨ ਨੇ। ਇਹ ਗੱਲ ਵੇਖ ਕੇ ਸੰਤ ਸੁਜਾਨ ਸਿੰਘ ਜੀ ਫਿਰ ਦੁਬਾਰਾ ਭਜਨ ਬਾਣੀ ਕਰਨ ਲੱਗ ਪਏ, ਅਤੇ ਉਸੇ ਪਾਸੇ ਫਿਰ ਉਹਨਾਂ ਨੇ ਸਫਲਤਾ ਪ੍ਰਾਪਤ ਕੀਤੀ। ਮੈਂ ਫਿਰ ਵੀ ਤੁਹਾਨੂੰ ਇਹ ਆਖਾਂਗਾ, ਇਹਨਾਂ ਜਿਲ੍ਹਾਂ ਗੱਲਾਂ 'ਚ ਅੜਿੱਕੇ ਆਉਂਦੇ ਨੇ ਉਹਨਾਂ ਦੇ ਉੱਤੇ ਖਲੋਣਾ ਨਹੀਂ ਚਾਹੀਦਾ। ਤੁਸੀਂ ਟ੍ਰੈਫਿਕ ਵਿੱਚ ਜਾਂਦੇ ਹੋ, ਕਦੇ ਕਦੇ ਤੁਹਾਨੂੰ ਖਲੋਣਾ ਪੈ ਜਾਂਦਾ, ਅਗਲੇ ਪਾਸੇ ਟ੍ਰੈਫਿਕ ਅੜਿਆ ਹੁੰਦਾ, ਅਕਸਰ ਉਸ ਟ੍ਰੈਫਿਕ ਨੇ ਇੱਧਰ ਉੱਧਰ ਹੋਣਾ, ਤੁਸੀਂ ਇੱਧਰੋਂ ਦੀ ਗੱਡੀ ਕੱਢ ਕੇ ਇੱਧਰੋਂ ਦੀ ਗੱਡੀ ਕਰਕੇ ਐਕਸੀਡੈਂਟ ਤੋਂ ਬਚਦੇ ਆਪਣੀ ਸਫਲਤਾ ਪ੍ਰਾਪਤ ਕਰਦੇ ਹੋ। ਇਸ ਤਰ੍ਹਾਂ ਹੀ ਇਸ ਦੁਨੀਆ ਵਿੱਚ ਮਾਨਸਿਕ ਦਸ਼ਾ ਦੇ ਵਿੱਚ ਬਹੁਤ ਤਬਦੀਲੀਆਂ ਆਉਂਦੀਆਂ ਨੇ ਆਦਮੀ ਦੇ, ਪਰ ਉਹ ਭਜਨ ਬਾਣੀ ਨਾਲ, ਸਾਹ ਸੰਗਤ ਕਰਨ ਨਾਲ, ਉਹਨਾਂ ਬੰਦਿਆਂ ਨਾਲ ਬਹਿਣ ਨਾਲ ਜਿਹੜੇ ਇਸ ਗੱਲ ਨੂੰ ਆਸਰਾ ਦੇ ਦੇਣ, ਉਹ ਦੂਰ ਹੋ ਜਾਂਦੀਆਂ ਨੇ, ਆਦਮੀ ਸਫਲਤਾ ਪ੍ਰਾਪਤ ਕਰ ਲੈਂਦਾ। ਸਭ ਗੱਜ ਕੇ ਆਖੋ ਤੰਤਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਆਪਨੇ ਖੋਜ ਪੱਤਰ ਸੁਣਿਆ, ਮੈਂ ਇਹੋ ਜਿਹੇ ਖੋਜ ਪੱਤਰਾਂ ਬਾਰੇ ਓਨਾ ਕੁ ਜਾਣਦਾ ਜਿੰਨਾ ਕੁ ਤੁਸੀਂ ਸਾਰੇ ਬੈਠੇ ਇਸ ਖੋਜ ਪੱਤਰ ਦੇ ਵਿਸ਼ੇ ਬਾਰੇ ਜਾਂ ਸੰਗੀਤ ਬਾਰੇ ਜਾਣਦੇ ਹੋ, ਬਹੁਤੇ ਆਦਮੀ ਜਿਹੜੇ ਜਾਣਦੇ। ਅਤੇ ਜਿਸ ਤਰ੍ਹਾਂ ਪੰਛੀ ਹੋਰਾਂ ਨੇ, ਕਰਤਾਰ ਸਿੰਘ ਹੋਰਾਂ ਨੇ ਗੱਲਾਂ ਦੱਸੀਆਂ ਨੇ, ਜਗਜੀਤ ਸਿੰਘ ਹੋਰਾਂ ਨੇ ਵੀ ਉਹ ਗੱਲ ਠੀਕ ਦੱਸ ਦਿੱਤੀ ਹੈ ਵੀ ਉਹ ਤਰੀਕਾ ਖਿਡਾਰੀਆਂ ਦਾ ਜਿਹੜਾ ਬੀਬੀ ਜੀ ਨੇ ਮੇਰੀ ਭਰਪੂਰ ਤਾਰੀਫ ਕੀਤੀ ਹੈ ਇਸ ਪਰਚੇ ਦੇ ਵਿੱਚ। ਮੈਨੂੰ ਭਾਵੇਂ ਉਹ ਕਿੰਨੀ ਚੁੱਭਦੀ ਹੈ, ਪਰ ਉਹਨਾਂ ਦੇ ਪ੍ਰੇਮ ਅੱਗੇ ਮੈਂ ਕੁਛ ਆਖ ਨਹੀਂ ਸਕਿਆ। ਜਿਸ ਤੱਕ ਬਾਣੀ ਸ਼ੁੱਧ ਦਾ ਮਾਮਲਾ ਹੈ, ਬਹੁਤ ਸਾਰਿਆਂ ਨੂੰ ਨਹੀਂ ਪਤਾ, ਇਹ ਠੀਕ ਹੈ ਬਈ ਰਾਗੀ ਸਿੰਘਾਂ ਦੀ ਬਾਣੀ ਇੰਨੀ ਸ਼ੁੱਧ ਨਹੀਂ ਸੀ, ਪਰ ਪਾਠੀਆਂ ਦੀ ਬਾਣੀ ਇੰਨੀ ਸ਼ੁੱਧ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਕਰਾਈ ਸੀ, ਜਿੰਨਾ ਵੀ ਅਸੀਂ ਵੀ ਹੈਗੇ ਸਾਂ। ਰਹਿ ਰਸ ਪੜ੍ਹਨੀ ਹੈ ਜਾਂ ਕੋਈ ਬਾਣੀ ਪੜ੍ਹਨੀ ਹੈ ਤਾਂ ਇੱਕ ਵੀ ਲਗ ਮਾਤਰ ਉਹਦੇ 'ਚੋਂ ਨਹੀਂ ਛੱਡਣੀ, ਇੱਕ ਕੰਠੋਂ। ਜਿਹੜੇ ਉੱਥੇ ਵੱਡੇ ਵੱਡੇ ਗਿਆਨੀ ਬਾਹਰੋਂ ਆ ਜਾਂਦੇ ਸਨ, ਜਿਸ ਤਰ੍ਹਾਂ ਸਾਡੇ ਛੋਟੇ ਛੋਟੇ ਬੱਚੇ ਸੰਗੀਤ ਕਰਦੇ ਨੇ, ਅਸੀਂ ਉਦੋਂ ਛੋਟੇ ਛੋਟੇ ਪੜ੍ਹਦੇ ਹੁੰਦੇ ਸਾਂ, ਅਤੇ ਜੇ ਕੋਈ ਸਾਡੇ ਪੇਸ਼ ਪੈ ਜਾਏ ਬਾਹਰਲਾ ਕੋਈ ਗਿਆਨੀ ਆ ਕੇ, ਅਤੇ ਉਹਨੂੰ ਪਤਾ ਸੀ ਉਹਦਾ ਕੀ ਹਾਲ ਹੁੰਦਾ ਸੀ। ਸਾਨੂੰ ਇਹ ਨਹੀਂ ਪਿਆ ਅਸੀਂ ਬੜੇ ਚੰਗੇ ਪਾਠੀ ਜਾਂ ਆਪਣੇ ਆਪ ਨੂੰ ਗਿਆਨੀ ਸਮਝਦੇ ਸਾਂ, ਸਾਨੂੰ ਰੂਟੀਨ ਵਿੱਚ ਸਗੁਰਾਂ ਨੇ ਪਾ ਦਿੱਤਾ ਸੀ ਵੀ ਜੇ ਕੋਈ ਲੱਗ ਰਹਿ ਗਈ ਹੈ ਉੱਥੇ ਉਹਨੂੰ ਟੋਕਦੇ ਹਾਂ ਵੀ ਆ ਤੇਰੀ ਲੱਗ ਰਹਿ ਗਈ ਹੈ। ਉਹਨਾਂ ਨੂੰ ਆਦਤ ਹੀ ਨਹੀਂ ਹੁੰਦੀ। ਮੈਨੂੰ ਤਰਸੇਮ ਸਿੰਘ ਨੇ ਦੱਸਿਆ ਵੀ ਉਹਨੇ ਜਦੋਂ ਪੜ੍ਹਦੇ ਸਨ ਨਾ ਕਿਸੇ ਸਕੂਲ 'ਚ ਜਾਂ ਕਾਲਜ ਵਿੱਚ, ਅਤੇ ਉੱਥੇ ਉਹਨਾਂ ਨੇ ਪੁੱਛਿਆ ਵੀ ਜਿਹੜੀ ਲਗਾਂ ਮਾਤਰਾ ਨੇ ਇਹ ਕਿਉਂ ਲਾਈਆਂ ਨੇ ਨਹੀਂ ਆ। ਉਹਨਾਂ ਆਖਿਆ ਨਹੀਂ ਇਹ ਤਾਂ ਐਵੇਂ ਲਾ ਦਿੱਤੀਆਂ ਨੇ, ਉਹਨਾਂ ਦੇ ਉਸਤਾਦਾਂ ਨੇ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ। ਇਸ ਗੱਲ ਦਾ ਪਤਾ ਜਿਵੇਂ ਜਿਵੇਂ ਨੇੜਤਾ ਕਿਸੇ ਦੀ ਹੁੰਦੀ ਹੈ ਨਾ, ਕਿਸੇ ਆਦਮੀ ਨਾਲ ਕਿਸੇ ਦੀ ਨੇੜਤਾ ਹੋਵੇ, ਕਿਸੇ ਡੰਗਰ ਨਾਲ ਨੇੜਤਾ ਹੋ ਜਾਵੇ ਨਾ, ਉਹਨੂੰ ਪਤਾ ਲੱਗ ਜਾਂਦਾ ਕਿ ਮੇਰੀ ਗਾਂ ਅੱਜ ਬਿਮਾਰ ਹੈ, ਮੇਰੀ ਗਾਂ ਨੂੰ ਅੱਜ ਆਹ ਤਕਲੀਫ ਹੈ। ਇਸੇ ਤਰ੍ਹਾਂ ਹੀ ਇਸ ਬਾਣੀ ਨਾਲ ਜਿਹਦੀ ਜ਼ਿਆਦਾ ਨੇੜਤਾ ਹੈ ਉਹ ਹੀ ਇਸ ਨੂੰ ਸਮਝ ਸਕਦਾ। ਅਤੇ ਮੈਂ ਬਹੁਤ ਵੱਡੀ ਸਾਰੀ ਗੱਲ ਇੱਕ ਤੁਹਾਨੂੰ ਦੱਸਣ ਲੱਗਾ ਜਿਹੜੀ ਤੁਹਾਡੇ ਧਿਆਨ 'ਚ ਨਹੀਂ ਹੋਣੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਚੰਗੇ ਚੰਗੇ ਸਾਧੂ ਸੰਤ ਜਿਹੜੇ ਬਾਣੀ ਜਿਹੜੀ ਪੜ੍ਹਦੇ ਨਹੀਂ ਸਨ ਉਹਨੂੰ ਵਰਤਦੇ ਸਨ, ਜਿਹੜੇ ਉਹਨਾਂ ਨੂੰ ਬਾਣੀ ਉਹਨਾਂ ਨੂੰ ਸਾਰਾ ਪਾਠ ਗ੍ਰੰਥ ਸਾਹਿਬ ਦਾ ਸ਼ੁੱਧ ਕਰਾਇਆ। ਸੰਤ ਆਗਮ ਸਿੰਘ ਹੋਰੀ, ਮੈਨੂੰ ਸਾਰਿਆਂ ਦੇ ਨਾਂ ਨਹੀਂ ਹੋਣਾ ਇਸ ਵੇਲੇ ਜਿੱਥੇ ਆਉਣੇ, ਵੱਡੇ ਵੱਡੇ ਜਿਹੜੇ ਪਾਠੀ ਸਨ ਉਹਨਾਂ ਨੂੰ ਸਾਧੂ ਸਨ ਜਿਹੜੇ। ਸੰਤ ਆਗਮ ਸਿੰਘ ਹੋਰਾਂ ਕੋਲ ਸਤਿਗੁਰਾਂ ਨੇ ਮੈਨੂੰ ਬੜੀ ਸੰਗਤ ਕਰਾਈ ਉਹਨਾਂ ਦੀ, ਅਤੇ ਮੈਂ ਪਾਠ ਵੀ ਉਹਨਾਂ ਕੋਲ ਕਰਦਾ ਰਿਹਾ। ਉਹ ਇਸ ਤਰ੍ਹਾਂ ਦੇ ਸੱਚ ਦੇ ਧਾਰਨੀ ਸਨ
ਵੀ ਕੋਈ ਵੀ ਜਿਹੜਾ ਆਉਂਦਾ ਸੀ ਉਹਨੂੰ ਉਪਦੇਸ਼ ਦਿੰਦੇ ਸਨ ਵੀ ਵੇਖ ਝੂਠ ਨਹੀਂ ਬੋਲਣਾ, ਝੂਠ ਕਿਹੜੇ ਬੋਲਦੇ ਹਾਂ ਅਸੀਂ ਜਿਹਨਾਂ ਬਗੈਰ ਲੋੜ ਤੋਂ ਅਸੀਂ ਝੂਠ ਬੋਲਦੇ ਹਾਂ। ਇੱਕ ਤਾਂ ਕਚਹਿਰੀਆਂ ਵਿੱਚ ਜਾ ਕੇ ਝੂਠ ਬੋਲਦੇ ਹਾਂ, ਇੱਕ ਅਸੀਂ ਝੂਠ ਉਹ ਬੋਲਦੇ ਹਾਂ ਭਈ ਤੈਨੂੰ ਜਾ ਕੇ ਆਵਾਜ਼ ਇੱਕ ਜਾਂ ਦੋ ਮਾਰਨੀ ਲੱਗਣਾ, ਤੈਨੂੰ 20 ਆਵਾਜ਼ਾਂ ਮਾਰੀਆਂ ਤੂੰ ਉੱਠਿਆ ਨਹੀਂ। ਮਤਲਬ ਹੱਸਣ ਦੀ ਗੱਲ ਨਹੀਂ, ਇਹ ਬਰੀਕੀ ਹੈ, ਜਿਹੜਾ ਜਿਹੜਾ ਜਿੱਥੇ ਜਿਸ ਪਾਸੇ ਤੁਰਦਾ ਹੈ ਉਹਦੀ ਬਰੀਕੀ ਵਿੱਚ ਜਾਂਦਾ। ਇੱਕ ਵਾਰ ਉਹਨਾਂ ਨੇ ਆਖਿਆ ਵੀ ਮੈਂ ਦੋ ਗੜਵੇ ਪਾ ਕੇ ਇਸ਼ਨਾਨ ਕਰਿਆ ਵਾਂ, ਫਿਰ ਆਖਣ ਲੱਗੇ ਵੀ ਦੋ ਗੜਵੇ ਤਾਂ ਥੋੜ੍ਹੇ ਨੇ ਪਰ ਮੈਂ ਹੁਣ ਦੋ ਗੜਵਿਆਂ ਨਾਲ ਇਸ਼ਨਾਨ ਕਰਾਂਗਾ। ਮਤਲਬ ਇਸ ਤਰ੍ਹਾਂ ਦੇ ਜਿਹੜੇ ਸਾਧੂ ਸਨ ਨਾ, ਪਾਠ ਕਰਨ ਵਾਲੇ, ਜਿਹੜੇ ਬਾਣੀ ਨੂੰ ਵਰਤਣ ਵਾਲੇ ਸਨ, ਉਹਨਾਂ ਦੇ ਪਾਠ ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਸ਼ੁੱਧ ਕਰਾਇਆ, ਸਾਰਾ ਪਾਠ ਸ਼ੁੱਧ ਕਰਾ ਤਾ ਜਿਸ ਵੇਲੇ, ਅਤੇ ਉਹ ਸਾਧੂ ਬੜੇ ਖੁਸ਼ ਹੋਏ। ਅਤੇ ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਉੱਠ ਕੇ ਗਲ 'ਚ ਪੱਲਾ ਪਾ ਕੇ ਅਤੇ ਉਹਨਾਂ ਨੂੰ ਅਰਜ਼ ਕਰਨ ਲੱਗੇ ਵੀ ਤੁਹਾਡਾ ਮੈਂ ਪਾਠ ਸ਼ੁੱਧ ਕਰਾਇਆ, ਕੋਈ ਦੱਸਣਾ ਦਿਓ। ਉਹਨਾਂ ਆਖਿਆ ਭਈ ਤੁਸੀਂ ਦੱਸੋ ਅਸੀਂ ਕੀ ਦੇ ਸਕਦੇ, ਤੁਸੀਂ ਪੁੱਛੋ ਆਖੋ ਕੀ ਕੀ ਮੰਗਦੇ ਹੋ ਸਾਡੇ ਕੋਲੋਂ। ਸਗੁਰੂ ਆਖਿਆ ਵੀ ਸਾਨੂੰ ਸਗੁਰੂ ਰਾਮ ਸਿੰਘ ਦੇ ਦਰਸ਼ਨ ਕਰਾ ਦਿਓ। ਸੋ ਇਹ ਬਹੁਤ ਉੱਚੀ ਅਤੇ ਵੱਡੀ ਗੱਲ ਹੈ ਜਿਹੜੀ ਸਾਡੇ ਕੋਲੋਂ ਨਹੀਂ ਹੋ ਰਹੀ ਹੈ ਇਸ ਵੇਲੇ। ਸੋ ਮੇਰਾ ਸਿਰਫ ਕਹਿਣ ਦਾ ਮਤਲਬ ਇਹ ਵੀ ਬਾਣੀ ਸ਼ੁੱਧ ਅਤੇ ਕਰਾਈ, ਲੇਕਿਨ ਬਾਣੀ ਦੇ ਵਿੱਚ ਜਿਹੜੀ ਵਰਤੋਂ ਸੀ ਬਾਣੀ ਦੀ ਉਹ ਕਰਵਾਈ ਉਹਨਾਂ ਦੇ ਸਰੀਰਾਂ ਦੇ ਵਿੱਚ ਜੀ ਸਗੁਰਾਂ ਨੇ, ਜਿਹਨਾਂ ਦੀ ਤੁਹਾਨੂੰ ਮੈਂ ਗੱਲਾਂ ਦੱਸੀਆਂ ਨੇ। ਇਹ ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਹੁਕਮ ਸੀ ਕਿ ਹਰ ਸਿੱਖ ਦੇ ਬੱਚੇ ਵਿੱਚੋਂ ਰਾਗ ਦੀ ਕੁਛ ਨਾ ਕੁਛ ਖੁਸ਼ਬੂ ਜ਼ਰੂਰ ਆਉਣੀ ਚਾਹੀਦੀ ਹੈ। ਅਤੇ ਅਸੀਂ ਤਾਂ ਆਪਣੇ ਨਾਮਧਾਰੀਆਂ ਵਿੱਚ ਸਾਰਿਆਂ 'ਚ ਨਹੀਂ ਕਰ ਸਕੇ, ਹਰ ਸਿੱਖ ਦੇ ਬੱਚੇ 'ਚ ਸਾਡਾ ਇਹ ਕੰਮ ਬਣਦਾ। ਸਾਨੂੰ ਸਗੁਰਾਂ ਨੇ ਹੁਕਮ ਦਿੱਤਾ ਵੀ ਅਸੀਂ ਸਾਰੇ ਨਾਮਧਾਰੀ ਲੱਕ ਬੰਨ ਕੇ ਇਸ ਗੱਲ 'ਤੇ ਲੱਗੀਏ ਵੀ ਸਾਰੇ ਸਿੱਖਾਂ ਦੇ ਬੱਚਿਆਂ 'ਚੋਂ ਰਾਗ ਦੀ ਕੁਛ ਨਾ ਕੁਛ ਖੁਸ਼ਬੂ ਜ਼ਰੂਰ ਆਵੇ। ਅੱਜ ਦਾ ਯੁੱਗ ਜਿਹੜਾ ਇਹ ਬੜਾ ਸਾਇੰਸ ਦਾ ਯੁੱਗ ਹੈ, ਹਰ ਥਾਂ ਪਹੁੰਚ ਹੈ, ਅਖਬਾਰਾਂ ਨੇ, ਰੇਡੀਓ ਹੈ, ਟੈਲੀਵਿਜ਼ਨ ਹੈ। ਜਦੋਂ ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਸੰਗੀਤ ਸ਼ੁਰੂ ਕਰਵਾਇਆ ਸੀ ਉਦੋਂ ਇਹ ਜਿਹੜੀਆਂ ਸੌਖਾਂ ਜਾਂ ਸੁਵਿਧਾ ਇਹ ਉਸ ਵੇਲੇ ਨਹੀਂ ਸਨ, ਫਿਰ ਵੀ ਸਗੁਰਾਂ ਨੇ ਕਿੰਨੇ ਕਿੰਨੇ ਚੰਗੇ ਸੰਗੀਤਕਾਰ ਸੱਦ ਕੇ ਅਤੇ ਸਗੁਰਾਂ ਨੇ ਇਹ ਸਾਰਾ ਕੁਛ ਕਰਵਾਇਆ। ਇੱਕ ਬੀਜ ਬੀਜਿਆ ਜਾਂਦਾ ਹੈ, ਉਹਦਾ ਬਹੁਤ ਵੱਡਾ ਸਾਰਾ ਦਰਖਤ ਹੋ ਜਾਂਦਾ, ਉਹ ਫਲਣ ਲੱਗ ਪੈਂਦਾ। ਅਤੇ ਇਹ ਭੁੱਲਣਾ ਨਹੀਂ ਚਾਹੀਦਾ ਵੀ ਉਹ ਬੀਜ ਬੀਜਣ ਵਾਲਾ ਕੌਣ ਸੀ। ਜੇ ਉਹ ਬੀਜ ਬੀਜਿਆ ਹੀ ਨਾ ਜਾਂਦਾ ਜਾਂ ਉਹ ਬੀਜਣ ਵਾਲਾ ਧਿਆਨ ਨਾ ਦਿੰਦਾ ਇਸ ਪਾਸੇ, ਤਾਂ ਅੱਜ ਨੂੰ ਇਹ ਇਸ ਤਰ੍ਹਾਂ ਨਹੀਂ ਸੀ ਹੋ ਸਕਦਾ। ਪਰ ਉਹਨਾਂ ਦੇ ਜਿਹੜੇ ਬਚਨ ਨੇ ਕਿ ਤੁਹਾਡੇ ਵਰਗਾ ਸੰਗੀਤਕਾਰ ਨਹੀਂ ਕੋਈ ਹੈਗਾ, ਉਹਨੇ ਨਾਲ ਹੀ ਹੋ ਗਿਆ। ਸੋ ਸੰਗੀਤਕਾਰ ਅਤੇ ਸੁਣਨ ਵਾਲੇ ਸਾਰਿਆਂ ਨੂੰ ਇਸ ਗੱਲ ਦਾ ਧਿਆਨ ਦੇਣਾ ਚਾਹੀਦਾ ਵੀ ਸਾਡਾ ਧਿਆਨ ਇਸ ਪਾਸੇ ਹੋਵੇ ਵੀ ਬਾਣੀ ਦੇ ਵਿੱਚ ਜੋ ਕੁਛ ਲਿਖਿਆ ਸਾਡੇ 'ਤੇ ਉਹ ਕਿੰਨਾ ਕੁ ਵਰਤਦਾ, ਜਾਂ ਅਸੀਂ ਸੰਗੀਤਕਾਰ ਜਿਹੜੇ ਸੰਗੀਤ ਕਰਨ ਵਾਲੇ ਗਾਉਣ ਵਾਲੇ ਹਾਂ, ਅਸੀਂ ਇਸ ਬਾਣੀ ਨੂੰ ਕਿੰਨੀ ਕੁ ਲੋਕਾਂ ਦੇ ਅੰਦਰ ਪਹੁੰਚਾ ਸਕਦੇ ਹਾਂ। ਇਹ ਸਾਰੀ ਚੀਜ਼ ਜਿਹੜੀ ਹੈ ਨਾ, ਇਹ ਸਿਰਫ ਸੁਰਾਂ ਦੇ ਮਾਤਰਾ ਦੇ ਗਿਆਨ ਨਾਲ ਨਹੀਂ ਹੋ ਸਕਦੀ, ਜਿੰਨਾ ਚਿਰ ਸਾਡੇ ਅੰਦਰ ਇਹ ਚੀਜ਼ ਨਾ ਪ੍ਰਵਿਰਤ ਹੋਵੇ, ਉਹਦਾ ਜਿਹੜਾ ਭਾਵ ਹੈ ਉਹ ਸਾਡੇ ਅੰਦਰ ਪ੍ਰਵਿਰਤ ਹੋਵੇ, ਅਸੀਂ ਉਹਦੇ ਵਿੱਚ ਡੁੱਬ ਜਾਈਏ ਚੰਗੀ ਤਰ੍ਹਾਂ, ਫਿਰ ਅਸੀਂ ਲੋਕਾਂ ਨੂੰ ਡੋਬ ਸਕਦੇ ਹਾਂ, ਕੋਈ ਕਰ ਸਕਦੇ ਹਾਂ ਇਸ ਗੱਲ ਵਾਲੇ ਪਾਸੇ। ਸੋ ਮੈਂ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਸੰਗੀਤ ਦੀਆਂ ਗੱਲਾਂ ਹੋਈਆਂ, ਚਰਚਾ ਹੋਈ ਹੈ, ਉਹਦੇ ਤੋਂ ਕਦੇ ਨਾ ਕਦੇ ਫਿਰ ਕੋਈ ਨਾ ਕੋਈ ਗੱਲ ਉਪਜ ਹੋ ਜਾਂਦੀ ਜਿਸ ਨਾਲ ਆਦਮੀ ਚੰਗੇ ਪਾਸੇ ਤੁਰ ਪੈਂਦਾ। ਮੈਂ ਬਹੁਤ ਚਿਰ ਇਸ ਗੱਲ ਤੋਂ ਪਰਹੇਜ਼ ਰੱਖਿਆ ਵੀ ਮੈਂ ਬੀਬੀਆਂ ਦਾ ਸੰਗੀਤ ਨਹੀਂ ਸੁਣਨਾ। ਦਿੱਲੀ ਦਾ ਮੇਰਾ ਖਿਆਲ ਜਿਹੜਾ ਵਾਰਸ਼ਿਕ ਸੰਮੇਲਨ ਹੋਇਆ, ਸਾਲ ਨਹੀਂ ਮੈਨੂੰ ਯਾਦ ਆਉਣਾ, ਮੇਰਾ ਖਿਆਲ ਮੈਂ ਉਦੋਂ ਤੋਂ ਫਿਰ ਮੈਨੂੰ ਮਜਬੂਰ ਕਰ ਦਿੱਤਾ ਇਹਨਾਂ ਨੇ ਕਿ ਮੈਂ ਸੁਣਿਆ ਕਰਾਂ ਜੀ। ਮੈਂ ਵੀ ਸਾਧ ਸੰਗਤ ਤੋਂ ਇਹ ਮੰਗ ਕਰਦਾ ਸਗੁਰਾਂ ਦੇ ਚਰਨਾਂ 'ਚ, ਸਾਧ ਸੰਗਤ ਅਰਦਾਸ ਕਰੇ ਸਗੁਰੂ ਕਿਰਪਾ ਕਰਨ ਕਿ ਸੰਗੀਤ ਨੂੰ ਗੁਰਮਤ ਸੰਗੀਤ ਦੇ ਵਿੱਚ ਸੁਣਨ ਅਤੇ ਕਰਨ ਦੀ ਸਾਡੀ ਰੁਚੀ ਹੋਵੇ, ਇਹਦੇ ਤੋਂ ਇੱਧਰ ਉੱਧਰ ਸਾਡਾ ਮਨ ਜਾਂ ਅੱਖਾਂ ਨਾ ਜਾਣ, ਇਹਦੇ ਨਾਲ ਹੀ ਸਾਡੀ ਕੁਸ਼ਲਤਾ ਹੈ। ਜਿੰਨਾ ਕੁਛ ਇਹਨਾਂ ਨੇ ਵੱਡੇ ਉਸਤਾਦਾਂ ਨੇ ਸਾਡੇ 'ਤੇ ਮਿਹਰਬਾਨੀਆਂ ਕੀਤੀਆਂ ਨੇ, ਉਹ ਬੜੇ ਗੁਣੀ ਆਦਮੀ ਨੇ, ਅਸੀਂ ਉਹਨਾਂ ਦੇ ਗੁਣ ਦੇ ਨੇੜੇ ਤੇੜੇ ਵੀ ਨਹੀਂ ਜਾ ਸਕਦੇ, ਪਰ ਉਹਨਾਂ ਤੋਂ ਸਗੁਰਾਂ ਨੇ ਜਿਹੜੀਆਂ ਗੱਲਾਂ ਖਵਾਈਆਂ, ਸਗੁਰਾਂ ਨੇ ਆਪਣੀ ਕਿਰਪਾ ਨਾਲ ਖਵਾਈਆਂ, ਸਾਡੇ ਗੁਣ ਕਰਕੇ, ਸਾਡੀ ਕਲਾ ਕਰਕੇ ਇਹ ਨਹੀਂ ਹੋਇਆ, ਮੈਂ ਇਸ ਤਰ੍ਹਾਂ ਸਮਝਦਾ। ਮੈਂ ਇਸ ਕਰਕੇ
ਸਤਿਗੁਰਾਂ ਨੇ ਬਾਣੀ ਦੁਆਰਾ ਆਸ਼ੀਰਵਾਦ ਜਿਹੜਾ ਦਿੱਤਾ ਹੈ ਨਾ, ਆਸ਼ੀਰਵਾਦ ਤਾਂ ਉਹੀ ਹੈ, ਪੁੱਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ, ਤੁਮ ਕਹੋ ਹਰ ਹਰ ਸਦਾ ਭਜੋ ਜਗਦੀਸ਼। ਸੋ ਤੁਸੀਂ ਜਿੰਨੇ ਦਿਨ ਇੱਥੇ ਸਮਾਗਮ 'ਚ ਰਹਿਣਾ, ਇਹ ਕਿ ਗੁਰਚੈਨ ਸਿੰਘ ਹੋਰੀ ਪਿੱਛੇ ਜੇ ਆਏ ਸਨ ਅਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਮੰਤਰ ਸ਼ਬਦ ਹੈ ਸਾਡਾ, ਇਹ ਬਾਹਰਲੇ ਪੱਛਮੀ ਦੇਸ਼ਾਂ ਵਾਲਿਆਂ ਨੇ ਇਸ 'ਤੇ ਅਧਿਐਨ ਕੀਤਾ ਹੈ ਅਤੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਿਹੜਾ ਵੀ ਮੰਤਰ ਹੈ ਨਾ, ਉਸ ਦੇ ਪੂਰੇ ਅੱਖਰ ਲਾ ਕੇ ਉਸ ਦਾ ਜਾਪ ਕੀਤਾ ਜਾਵੇ ਅਤੇ ਉਹਦਾ ਪੂਰਾ ਧਿਆਨ ਕੀਤਾ ਜਾਵੇ ਤਾਂ ਉਹ ਮੰਤਰ ਜ਼ਰੂਰ ਹੀ ਫਲੀਭੂਤ ਹੁੰਦਾ। ਸੋ ਇੱਥੇ ਜਿੰਨਾ ਚਿਰ ਤੁਸੀਂ ਰਹਿਣਾ, ਆਪਣੇ ਵਿਚਾਰਾਂ ਨੂੰ ਸ਼ੁੱਧ ਕਰਨ ਵਾਸਤੇ, ਸਗੁਰਾਂ ਦੇ ਬਚਨਾਂ 'ਤੇ ਚੱਲਣ ਵਾਸਤੇ, ਆਪਣੇ ਅਤੇ ਆਪਣੇ ਦੇਸ਼ ਦੀ, ਆਪਣੇ ਸਾਥੀਆਂ ਦੀ ਕਲਿਆਣ ਵਾਸਤੇ ਜਿਹੜੇ ਵਿਚਾਰ ਕਰਨੇ ਨੇ, ਉਹ ਤਾਂ ਹੀ ਹੋ ਸਕਦੇ ਨੇ ਜੇ ਕੰਨਾਂ ਦਾ, ਅੱਖਾਂ ਦਾ, ਜ਼ਬਾਨ ਦਾ ਜਿਹੜਾ ਸਵਾਦ ਹੈ ਉਹ ਇੱਥੇ ਵਿਦਵਾਨਾਂ ਦੇ ਵਿਚਾਰ ਸੁਣ ਕੇ ਕੰਨਾਂ ਦਾ, ਅੱਖਾਂ ਦੁਆਰਾ ਸਾਧ ਸੰਗਤ ਦਾ ਦਰਸ਼ਨ ਸਾਧ ਸੰਗਤ ਦੇ ਰੂਪ ਵਿੱਚ ਕਰਕੇ, ਰਸਨਾ ਦਾ ਜਿਹੜਾ ਉਹ ਨਾਮ ਜਪ ਕੇ ਜਾਂ ਆਪਣਾ ਦਾਲ ਪ੍ਰਸ਼ਾਦਾ ਛੱਕ ਕੇ, ਕਟਾਣੀ ਨੀਲੋਂ ਇਦੋਂ ਵੱਡੇ ਵੱਡੇ ਰੈਸਟੋਰੈਂਟ ਅਤੇ ਬੜੇ ਸੋਹਣੇ ਸੋਹਣੇ ਥਾਂ ਖਾਣ ਪੀਣ ਵਾਲੇ ਦਿੱਲੀ ਆਦਿ ਹੋਰ ਥਾਵਾਂ ਵਿੱਚ ਬੜੇ ਨੇ, ਮੰਡੀ ਵੀ ਹੋਣਗੇ, ਇੱਥੇ ਆ ਕੇ ਇੱਧਰ ਜਾਣ ਦਾ ਵਿਚਾਰ ਨਹੀਂ ਕਰਨਾ। ਜੇ ਕੋਈ ਡਿੱਗਦਾ, ਕੋਈ ਜਾਣਦਾ ਸੋਚਦਾ ਵੀ ਹੈ ਨਾ ਕੋਈ, ਤਾਂ ਉਸ ਨੂੰ ਜਿਹੜਾ ਆਖਣਾ ਵੀ ਇਹ ਨਹੀਂ ਕਰਨਾ, ਉਹ ਨਾਲ ਦੇ ਸਾਥੀ ਉਹਨੂੰ ਦੱਸਦੇ, ਉਹਨੂੰ ਲੈ ਕੇ ਨਾ ਤੁਰ ਪੈਣ, ਤਾਂ ਹੀ ਇੱਧਰਲਾ। ਸੋ ਮੈਂ ਜਿਹੜੀ ਤੁਹਾਨੂੰ ਪਹਿਲਾਂ ਗੱਲ ਆਖੀ ਸੀ ਕਿ ਜਿਹੜਾ ਮੰਤਰ ਹੈ ਨਾ, ਉਸਦਾ ਪੂਰਾ ਜਾਪ ਅੱਖਰ ਲਾ ਕੇ ਅਤੇ ਉਸ ਦੇ ਵਿੱਚ ਪੂਰਾ ਧਿਆਨ ਦੇ ਕੇ ਕੀਤਾ ਜਾਵੇ ਤਾਂ ਉਹ ਫਲੀ ਪੂਰ ਜ਼ਰੂਰ ਹੁੰਦਾ। ਤਾਂ ਤੁਸੀਂ ਵੀ ਜੇ ਇਸ ਸਮਾਗਮ ਨੂੰ ਪੂਰਾ ਧਿਆਨ ਦੇ ਕੇ ਇਹਦੇ ਵਿੱਚ ਆਪਣਾ ਕੰਮ ਕਰੋਗੇ ਤਾਂ ਜ਼ਰੂਰ ਸਫਲਤਾ ਹੋਵੇਗੀ, ਮੈਂ ਇਹ ਆ ਕਹਿ ਲਵਾਂਗਾ।
ਪਰਮ ਸਤਿਕਾਰਯੋਗ ਸਾਧ ਸੰਗਤ, ਮਨ ਬਿਰਤੀ ਇਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ, ਤਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਇਹ ਨੌਜਵਾਨਾਂ ਦਾ ਇਕੱਠ ਨਾ ਭਾਵੇਂ ਮੇਰੇ ਲੱਗ ਗਿਆ, ਪਰ ਇਹ ਕਿਰਪਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕੀਤੀ। ਸਗੁਰਾਂ ਦੇ ਉਪਦੇਸ਼ ਸੁਣੋ ਤੁਸੀਂ, ਵੀ ਬੁੱਢੇ ਕੁਛ ਨਹੀਂ ਕਰ ਸਕਦੇ, ਬੱਚੇ ਕੁਛ ਨਹੀਂ ਕਰ ਸਕਦੇ, ਨੌਜਵਾਨ ਜਿਹੜੇ ਨੇ ਉਹ ਸਾਰਾ ਕੁਛ ਕਰ ਸਕਦੇ ਨੇ, ਕਿਸੇ ਵੀ ਕੰਮ ਨੂੰ ਲੈ ਕੇ ਤੁਰਨ ਅੱਗੇ ਉਹ ਕੰਮ ਸਿਰੇ ਚੜ੍ਹ ਸਕਦਾ। ਤੁਸੀਂ ਜਿੱਥੇ ਇੰਨਾ ਉੱਦਮ ਕੀਤਾ, ਐਤਕਾਂ ਤੁਸਾਂ ਜਿਹੜੇ ਸਾਡੇ ਪ੍ਰਬੰਧਕ ਨੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਇਸ ਗੱਲ ਦੇ ਉੱਤੇ, ਤਾਂ ਸ਼ਾਬਾਸ਼ ਜੇ ਲੈ ਕੇ ਦੇ ਭਈ ਅੱਗੇ ਨਾਲ ਗਿਣਤੀ ਕਿੰਨੀ ਵਧਾ ਦਿੱਤੀ ਹੈ, ਅਤੇ ਠੀਕ ਜਥੇਬੰਦਕ ਤਰੀਕੇ ਨਾਲ ਰਹੇ ਨੇ, ਬਾਹਰ ਅੰਦਰ ਜਾਣਾ ਆਉਣਾ ਉਹਨਾਂ ਨੇ ਨਹੀਂ ਜਾਣ ਦਿੱਤਾ। ਅਤੇ ਜਿਹੜੇ ਬੱਚੇ ਨਹੀਂ ਗਏ, ਜਿਹਨਾਂ ਦਾ ਬੜਾ ਜੀ ਕਰਦਾ ਸੀ ਵੀ ਮੈਂ ਕਟਾਣੀ ਜਾਈਏ, ਫਲਾਣੀ ਥਾਂ ਜਾਈਏ, ਉਹ ਵੀ ਜਿਹੜੇ ਆਪਣੇ ਮਨ ਨੂੰ ਬੰਨ ਕੇ ਇੱਥੇ ਰਹੇ ਨੇ, ਉਹਨਾਂ ਦੇ ਵੀ ਸ਼ਾਬਾਸ਼ ਹੈ। ਇੱਥੇ ਆਉਣਾ ਹੀ ਇਸ ਵਾਸਤੇ ਹੈ ਕਿ ਆਪਣੇ ਮਨ ਨੂੰ ਬੰਨ ਕੇ ਰੱਖਣਾ, ਅਤੇ ਲਾਲਚ ਵਾਲੇ ਪਾਸੇ ਧਿਆਨ ਨਹੀਂ ਦੇਣਾ। ਉਹ ਤੁਲਸੀਦਾਸ ਜੀ ਦਾ ਇੱਕ ਦੋਹਰਾ ਕਵੀ ਜੋਨ ਸਰ ਸੁਣਾਉਂਦੇ ਨੇ, ਮੈਨੂੰ ਪੂਰੇ ਦਿਨਾਂ ਨਹੀਂ ਯਾਦ। ਗੋ ਤਨ ਰਾਜ ਤਨ ਬਾਜ ਤਨ ਔਰ ਰਤਨ ਤਨ ਖਾਨ, ਜਹ ਆਵੇ ਸੰਤੋਖ ਤਨ ਸਭ ਤਨ ਧੂੜ ਸਮਾਨ। ਜਦੋਂ ਸੰਤੋਖ ਆ ਜਾਵੇ ਸਾਰੇ ਤਨ ਜਿਹੜੇ ਨੇ ਬੜੇ ਛੋਟੇ ਰਹਿ ਜਾਂਦੇ ਨੇ, ਸਵਾਹ ਹੋ ਜਾਂਦੇ ਨੇ। ਸੌਖਾ ਉਹ ਹੀ ਰਹਿੰਦਾ ਜਿਹੜਾ ਇਸ ਪਾਸੇ ਨੂੰ ਛੱਡੇ ਤਗੜਾ ਹੋ ਕੇ। ਮੋਹ ਮਾਇਆ ਕਹਿ ਸੰਗ ਨਾ ਲੇਪ। ਸੋ ਤੁਸੀਂ ਜਿੱਥੇ ਇੰਨਾ ਕੁਛ ਕੀਤਾ, ਜਿੰਨੇ ਤੁਸੀਂ ਆਏ ਹੋ, ਇਹ ਅੱਜ ਤੋਂ ਨਿਯਮ ਕਰਕੇ ਜਾਓ, ਤੁਸੀਂ ਸਾਰੇ ਪੜ੍ਹੇ ਲਿਖੇ ਮੁੰਡੇ ਹੋ, ਕੋਈ ਇੱਕ ਤਾਂ ਪੰਜਾਂ ਬਾਣੀਆਂ ਦਾ ਪਾਠ ਇਹ ਜ਼ਰੂਰ ਕਰਿਆ ਕਰੋ, ਅਤੇ ਜਿਹੜੇ ਕਰਨ ਉਹ ਆਪਣੇ ਆਪਣੇ ਪ੍ਰਬੰਧਕਾਂ ਦੇ ਰਾਹੀਂ ਮੈਨੂੰ ਦੱਸਣ ਕਿ ਇੰਨੇ ਮੁੰਡੇ ਕਰਨ ਲੱਗੇ ਨੇ, ਅੱਗੇ ਨਾਲੋਂ ਕੀ ਵਾਧਾ ਹੋਇਆ ਸਾਡਾ। ਨਿਯਮਿਤ ਰੂਪ ਵਿੱਚ ਇੱਕ ਘੰਟਾ ਨਾਮ ਸਿਮਰਨ ਜ਼ਰੂਰ ਹੋਵੇ, ਸਣੇ ਕਿਸੇ ਇਸ਼ਨਾਨ ਸੂਰਜੋਂ ਪਹਿਲੋਂ ਜ਼ਰੂਰ ਹੋਵੇ, ਸੂਰਜ ਚੜ੍ਹਦੇ ਅਤੇ ਛਿਪਦੇ ਨਾਲ ਕੋਈ ਨਾ ਸੁੱਤਾ ਹੋਵੇ। ਇੰਨੀਆਂ ਗੱਲਾਂ ਕਰੋ, ਜਦੋਂ ਜਲ ਵਰਤਣਾ ਪਿਸ਼ਾਬ ਕਰਨਾ ਉਦੋਂ ਜਲ ਵਰਤੋ, ਸ਼ੀਸ਼ਿਆਂ ਰੱਖੋ ਕੋਲ ਪਵਿੱਤਰਤਾ ਕਾਇਮ ਕਰਨ ਵਾਸਤੇ, ਥੋੜ੍ਹੇ ਥੋੜ੍ਹੇ ਤੁਰੋ ਇੱਧਰ ਨੂੰ ਤਗੜੇ ਹੋ ਕੇ, ਜਿਹੜਾ ਆਖੇ ਲੱਗੇ ਉਹਨੂੰ ਇਸ ਰਾਹ ਲਾਓ। ਤੁਹਾਡੇ ਦੋਸਤ ਯਾਰ ਜਿਹੜੇ ਦਾੜੀਆਂ ਮੁੰਦੇ ਨੇ ਜਾਂ ਮਾਸ ਸ਼ਰਾਬ ਖਾਂਦੇ ਪੀਂਦੇ ਨੇ, ਉਹਨਾਂ ਨੂੰ ਹਟਾ ਕੇ ਭਜਨ ਪਛਾ ਕੇ ਸਤਿਗੁਰੂ ਰਾਮ ਸਿੰਘ ਦੇ ਮਾਰਗ 'ਤੇ ਲਾਓ, ਅਤੇ ਇਹ ਦੱਸੋ ਆ ਕੇ ਆਪਣੇ ਆਪਣੇ ਪ੍ਰਬੰਧਕਾਂ ਨੂੰ ਤੁਸੀਂ ਕਿੰਨਿਆਂ ਨੂੰ ਭਜਨ ਪਛਾਇਆ। ਜਿੱਤੇ ਨਾਲ ਇਹ ਗੱਲ ਸੁਣੋ, ਗੱਲਾਂ ਆਪਣੀਆਂ ਤੁਸੀਂ ਬੰਦ ਕਰਕੇ ਜੇ ਕਰਦੇ ਹੋ ਤਾਂ ਮੇਰੀ ਗੱਲ ਧਿਆਨ ਨਾਲ ਸੁਣੋ। ਤੁਸੀਂ ਜਦੋਂ ਇੱਕ ਘੰਟਾ ਨਾਮ ਸਿਮਰਨ ਕਰਨਾ, ਆਪਣੇ ਮਨ ਵਿੱਚੋਂ ਸਾਰੀ ਵਿਖਾਂ ਦੂਰ ਕਰਕੇ, ਕਿਸੇ ਨਾਲ ਦੁਸ਼ਮਣੀ ਦੋਸਤੀ ਸਾਰੀ ਕੱਢ ਕੇ, ਅਤੇ ਉਹ ਕੋਸ਼ਿਸ਼ ਕਰੋ ਵੀ ਸਾਰਾ ਟਾਈਮ ਇੱਕ ਘੰਟਾ ਜਿਹੜਾ ਨਾਮ ਸਿਮਰਨ ਇਸ ਤਰ੍ਹਾਂ ਹੋਵੇ। ਨਾਮ ਸਿਮਰਨ ਕਰਨ ਵੇਲੇ ਨਾਮ ਦੇ ਪੂਰੇ ਪੂਰੇ ਅੱਖਰ 'ਤੇ ਲਗਾਂ ਸਹੀ ਲੱਗਣ, ਉਹਨੂੰ ਇੰਨੇ ਪਿਆਰ ਨਾਲ ਰੱਖਿਆ ਜਾਵੇ ਜਿਵੇਂ ਤੁਸੀਂ ਆਪਣੇ ਪੁੱਤਰ ਨੂੰ ਜਾਂ ਪਿਓ ਨੂੰ ਜਾਂ ਭਰਾ ਨੂੰ ਜਾਂ ਬਹੁਤ ਪਿਆਰੇ ਨਾਲ ਤੁਸੀਂ ਗੱਲ ਕਰਦੇ ਹੋ, ਇਸ ਤਰ੍ਹਾਂ ਨਾਮ ਦਾ ਸਿਮਰਨ ਕੀਤਾ ਜਾਵੇ। ਸਤਿਗੁਰ ਸੇਵ ਪਿਆਰ, ਸਤਿਗੁਰੂ ਕਿਰਪਾ ਕਰਨ, ਸਤ ਸੰਤੋਖ ਦਇਆ ਧਰਮ ਸਾਡੇ ਅੰਦਰ ਆਵੇ, ਕਾਮ ਕ੍ਰੋਧ ਲੋਭ ਮੋਹੰਕਾਰ ਸਾਡੇ ਅੰਦਰੋਂ ਨਿਕਲ ਜਾਵੇ, ਇਹ ਅਰਦਾਸ ਕਰਿਆ ਕਰੋ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛੁਡਾਵੋ, ਇਹ ਭੀਤਰ ਤੇ ਇਨਕਾ ਉਡਾਰੋ, ਆਪਣ ਨਿਕਟ ਬੁਲਾਵੋ। ਮੈਂ ਇੰਨੀ ਅਰਦ ਕਰਕੇ ਅੱਗੇ ਲਾਉਂਦਾ।
ਤੁਹਾਡੇ ਵਿੱਚੋਂ ਕੋਈ ਵੀ ਆਦਮੀ ਇੱਕ ਘੰਟਾ ਨਾਮ ਸਿਮਰਨ ਤੋਂ ਘੱਟ ਨਾ ਹੋਵੇ, ਤੇ ਸੂਰਜ ਚੜ੍ਹੇ ਤੋਂ ਪਹਿਲਾਂ ਇਸ਼ਨਾਨ ਕੀਤੇ ਹੋਏ ਹੋਣ ਵਾਲੇ ਹੋਣ, ਘੱਟ ਤੋਂ ਘੱਟ ਸੂਰਜ ਤੋਂ ਚਾਹੀਦਾ ਰਿਹਾ ਵੀ ਤਿੰਨ ਤਿੰਨ ਘੰਟੇ ਨਾਮ ਸਿਮਰਨ ਕਰਿਆ ਕਰੋ ਕਰਕੇ ਉੱਠੇ, ਪਰ ਇੱਕ ਘੰਟਾ ਸੂਰਜ ਤੋਂ ਜ਼ਰੂਰ ਪਹਿਲਾਂ ਇਸ਼ਨਾਨ ਕੀਤਾ ਹੋਇਆ ਹੋਵੇ ਤਾਂ ਕਿ ਘੱਟ ਤੋਂ ਘੱਟ ਤੁਸੀਂ ਆਪਣੀ ਬਾਣੀ ਪੜ੍ਹ ਸਕੋ। ਤੇ ਇੱਕ ਜਿਹੜੇ ਮਾਸ ਸ਼ਰਾਬ ਖਾਂਦੇ ਪੀਂਦੇ ਨੇ ਤੁਹਾਡੇ ਵਿੱਚੋਂ, ਉਹਨਾਂ ਦੀ ਸੁੱਕੀ ਰਸਤ ਵੀ ਕਿਸੇ ਨੇ ਲੈ ਕੇ ਨੀ ਖਾਣੀ, ਇਹ ਤੁਸਾਂ ਹੀ ਕਰਨਾ ਹੈ, ਤੁਹਾਡਾ ਕਿਰਦਾਰ ਹੈ। ਇਹ ਭੁੱਲਦੇ ਜਾਂਦੇ ਹਾਂ ਬਿਲਕੁਲ ਆਪਾਂ ਸਾਰੀਆਂ, ਜਿਹੜੀ ਇਹ ਗੱਲਾਂ ਨੇ ਬਹੁਤ ਜ਼ਰੂਰੀ ਨੇ ਸਾਡੇ ਵਾਸਤੇ। ਇਸ ਵਾਸਤੇ ਸਾਡਾ ਨਾਮ ਸਿਮਰਨ ਜੀ ਨਹੀਂ ਕਰਦਾ, ਅਸੀਂ ਉਧਰੋਂ ਖਾਂਦੇ ਪੀਂਦੇ ਸਾਰਿਆਂ ਦੇ ਵਿੱਚ, ਫਿਰ ਉਹ ਅੰਦਰਲਾ ਭਾਈ ਆ ਜਿਹੜਾ ਉਹ ਖਲੋਂਦਾ ਨਹੀਂ ਰਿਹਾ। ਇਹ ਦੂਸਰਾ ਆਪਣਾ ਦਸਵੰਧ ਕੱਢੋ, ਹੋਰ ਜਿਹੜਾ ਆਖੇ ਲੱਗੇ ਉਹਦਾ ਕਢਾਓ, ਉਹਦਾ ਪੂਰਾ ਹਿਸਾਬ ਰੱਖੋ। ਜਿਹੜੇ ਪਏ ਦਸਵੰਧ ਦੇ ਇੱਧਰ ਆ ਜਾਣੇ ਨੇ ਨਾ, ਉਹ ਨਾ ਸਿਨੇਮੇ 'ਤੇ ਲੱਗ ਸਕਦੇ ਨੇ, ਨਾ ਉਹ ਹੋਰ ਕਿਸੇ ਭੈੜੇ ਪਾਸੇ ਲੱਗ ਸਕਦੇ, ਉਹ ਉਹਦਾ ਸੇਫ ਹੋ ਜਾਣੇ ਨੇ। ਥੋੜ੍ਹਾ ਜਿਹਾ ਇਹ ਚੇਤਾ ਰੱਖਿਆ ਕਰੋ, ਥੋੜੀ ਜਿਹੀ ਗੱਲਾਂ ਆਖੀਆਂ ਨੇ ਵਿਹਲਾ ਤੁਹਾਡਾ ਸੌਰਾ ਨਹੀਂ। ਇੱਕ ਹੋਰ ਚੀਜ਼ ਹੈ, ਜਿਹੜਾ ਕੋਈ ਕਰ ਸਕੇ ਨਾ, ਕੋਈ ਨਲਕੇ ਦਾ ਪਾਣੀ ਛੱਡੇ, ਕੋਈ ਵੱਡੀ ਮਰਿਆਦਾ ਰੱਖੇ, ਇਹ ਬਿਲਕੁਲ ਹੱਥ ਰੇਤੇ ਨਾਲ ਮਾਂਜੋ, ਇਹ ਸਾਰਾ ਭੁੱਲ ਗਿਆ ਕੰਮ ਅਸਾਂ ਕਰਨਾ। ਮਦਨ ਮੋਹਨ ਮਾਲਵੀਆ ਹਿੰਦੁਸਤਾਨੀ ਸੀ, ਉਹ ਰੇਤਾ ਆਪਣਾ ਨਾਲ ਲੈ ਗਿਆ ਸੀ ਜਦੋਂ ਪਾਣੀ ਵਾਲਾ ਜਹਾਜ ਗਿਆ ਸਮਾਜ ਦਾ, ਰੇਤੇ ਵਾਲੇ ਜੰਗਲ ਜਾ ਕੇ ਹੱਥ ਰੇਤੇ ਨਾਲ ਮਾਂਜਦੇ, ਗੜਵੇ ਡੋਰੀਆਂ ਆਪਣੀਆਂ ਆਪਣੀ ਮਿਸਾਲ ਹੀ ਸਾਡੀ ਉਹ ਚੂੜੇ ਨੇ ਰੱਖ ਜਿਹੜੀ ਝਾੜੂ ਟੋਕਰੀ, ਸਾਡੀ ਗੜਵੀ ਡੋਰੀ ਵਧੀਆ ਚੀਜ਼, ਉਹ ਨੀ ਭੁੱਲ ਗਏ ਸਾਰੀ ਗੱਲ।
ਇੱਕ ਵਾਰ ਸਭ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜਿਨ੍ਹਾਂ ਦੀ ਕਿਰਪਾ ਨਾਲ ਇਸ ਨਾਮਧਾਰੀ ਸੰਗਤ ਦੇ ਵਿੱਚ ਇਸ ਸੰਗੀਤ ਦੀ ਦੋ ਤਿੰਨ ਢੰਗਾਂ ਨਾਲ ਹੋਂਦ ਲਗਾਤਾਰ ਇਸ ਗਏ ਗੁਜਰੇ ਜ਼ਮਾਨੇ ਵਿੱਚ ਜਾਰੀ ਹੈ। ਉਹ ਢੰਗ ਕੀ ਨੇ? ਇੱਕ ਤਾਂ ਉਹ ਢੰਗ ਹੈ ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਤੋਂ ਢੋਲਕ ਛੈਣਿਆਂ ਨਾਲ ਸਿੰਘ ਕੀਰਤਨ ਕਰਦੇ ਸਨ, ਅਤੇ ਉਹ ਪੁਰਾਣੇ ਬਜ਼ੁਰਗ ਜਿਹੜੇ ਸਨ ਉਹ ਇਸ ਤਰ੍ਹਾਂ ਦੀ ਧਾਰਨਾ ਮੱਠੀ ਮੱਠੀ ਲੈ ਕੇ ਮੁਰਲੀ ਵੱਜੀ ਸਤਿਗੁਰੂ ਰਾਮ ਸਿੰਘ ਦੀ ਮੁਰਲੀ ਵੱਜੀ, ਉਹ ਇੱਕ ਉਹ ਚੀਜ਼ ਜਿਹੜੀ ਹੈ ਨਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਪਵਿੱਤਰ ਉਪਦੇਸ਼ ਵਿੱਚ ਉਹ ਤੁਹਾਨੂੰ ਦੱਸਿਆ। ਇੱਕ ਇਸ ਤਰ੍ਹਾਂ ਹਾਲੇ ਦੇ ਸ਼ਬਦ ਜਿਹੜੇ ਪੜ੍ਹਦੇ ਸਨ, ਦੂਸਰਾ ਉਹ ਸੰਗੀਤ ਜਿਹੜਾ ਅੱਜ ਕੱਲ੍ਹ ਜਿਸ ਨੂੰ ਸ਼ਾਸਤਰੀ ਸੰਗੀਤ ਕਹਿੰਦੇ ਨੇ, ਇੱਕ ਉਹਦਾ ਢੰਗ, ਪਰ ਉਹ ਬੜਾ ਥੋੜ੍ਹਾ ਜਿਹਾ। ਅਤੇ ਇੱਕ ਅੰਮ੍ਰਿਤਸਰ ਦੇ ਰਬਾਬੀਆਂ ਵੱਲੋਂ ਉਹਨਾਂ ਦੇ ਰਾਹੀਂ ਆਈ ਚੀਜ਼ ਜਿਹੜੀ ਸਤਿਗੁਰੂ ਗੁਰੂ ਰਾਮਦਾਸ ਵੇਲੇ ਤੋਂ ਪ੍ਰਚਲਿਤ ਕੀਰਤਨ ਜਿਹੜੇ ਉੱਥੇ ਹੁੰਦੇ ਸਨ ਅੰਮ੍ਰਿਤਸਰ ਵਿੱਚ, ਉਸ ਦੀ ਪ੍ਰਥਾ ਇਹ ਨਾਮਧਾਰੀ ਸੰਗਤ ਦੇ ਵਿੱਚ ਸਤਿਗੁਰਾਂ ਦੀ ਕਿਰਪਾ ਨਾਲ ਅਜੇ ਤੱਕ ਮੌਜੂਦ ਹੈ। ਸਤਿਗੁਰੂ ਇਹ ਕਿਰਪਾ ਕਰਨ, ਜਿਸ ਤਰ੍ਹਾਂ ਸਾਡੇ ਬੱਚਿਆਂ ਨੇ ਉਦਮ ਕੀਤਾ ਹੈ, ਇਹ ਇਸ ਨੂੰ ਫਲ ਲਾਉਣਾ ਜਿਹੜਾ ਉਹ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਲੱਗ ਸਕਦਾ। ਹੁਣ ਤੁਸੀਂ ਇਹ ਵੇਖਦੇ ਹੋ ਭਈ ਮਿਹਨਤਾਂ ਦਾ ਫਰਕ ਜਿਹੜਾ, ਭਈ ਵੱਡੀ ਉਮਰ ਵਾਲੇ ਜਿਹੜੇ ਨੇ ਉਹ ਕਈ ਇੰਨੇ ਮਿਹਨਤ ਕਰ ਕਰਕੇ ਵੀ ਸਫਲਤਾ ਨਹੀਂ ਪ੍ਰਾਪਤ ਕਰਦੇ, ਜਿੰਨੀ ਕਈ ਛੋਟੀ ਉਮਰ ਵਿੱਚ ਹੀ ਘੱਟ ਮਿਹਨਤ ਨਾਲ ਵੀ ਜਿਹਨਾਂ ਨੂੰ ਸਫਲਤਾ ਵੱਧ ਪ੍ਰਾਪਤ ਹੋ ਜਾਂਦੀ ਹੈ। ਮੈਨੂੰ ਯਾਦ ਆ ਜਾਂਦਾ ਹੈ ਸੱਜਣ ਮੈਨੂੰ ਉਹਨਾਂ ਦਾ ਸੀ, ਤੂੰ ਆਹ ਫਲਾਣੀ ਕੋਈ ਵੀ ਗੱਲ ਕਰਨੀ ਤੂੰ ਉਹਨਾਂ ਸਤਿਗੁਰਾਂ ਦੀ ਕਿਰਪਾ ਨਾਲ ਨਿੱਕਿਆ ਹੁੰਦਿਆਂ ਤੋਂ ਹੀ। ਅਤੇ ਇਹ ਮੈਂ ਸਮਝਦਾ ਭਾਈ ਜਿਸ ਤਰ੍ਹਾਂ ਸਤਿਗੁਰਾਂ ਨੇ ਬਾਣੀ ਵਿੱਚ ਲਿਖਿਆ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਜਿਹਨੂੰ ਅਕਾਲ ਪੁਰਖ ਦੇ ਦੇਵੇ ਨਾ ਕੋਈ ਵੀ ਦਾਤ, ਉਹ ਚਾਰਾ ਨਹੀਂ ਕਿਸੇ ਦਾ ਚੱਲਦਾ ਉਸ ਦੇ ਬਰਾਬਰ। ਦਾਤਾਂ ਬੜੀਆਂ ਨੇ ਅਕਾਲ ਪੁਰਖ ਦੇ ਘਰ 'ਚ, ਕਿਤੇ ਦੂਖ ਬੂਖ ਸਦ ਮਾਰ ਰਹੇ ਵੀ ਦਾਤ ਤੇਰੀ ਦਾਤਾਰ। ਸੋ ਇਸ ਗੱਲ ਨੂੰ ਵੇਖ ਕੇ ਥੋੜ੍ਹਾ ਜਿਹਾ ਦੁੱਖ ਹੋਇਆ ਸੀ ਵੀ ਇੱਕ ਦੋ ਬੱਚਿਆਂ ਨੂੰ ਸਿੱਖਣ ਵਾਸਤੇ ਲਾਇਆ ਅਤੇ ਉਹਨਾਂ ਦੇ ਵੀ ਮੈਂ ਸਮਝਦਾ ਬਸ ਦੀ ਗੱਲ ਨਹੀਂ, ਉਹਨਾਂ ਦੇ ਮਨ ਥੋੜ੍ਹੇ ਜਿਹੇ ਇੱਧਰੋਂ ਸਾਧ ਸੰਗਤ ਵਾਲੇ ਪਾਸਿਓਂ ਦੂਜੇ ਪਾਸੇ ਨੂੰ ਚਲੇ ਗਏ ਅਤੇ ਉਹਨਾਂ ਨੂੰ ਇਹ ਚੇਤਾ ਨਹੀਂ ਰਿਹਾ ਵੀ ਅਸੀਂ ਸਾਡੀ ਉਪਜ ਕਿੱਥੋਂ ਹੋਈ ਹੈ, ਅਸਾਂ ਉੱਥੇ ਦਾ ਕੁਛ ਦੇਣਾ ਹੈ ਜਾਂ ਨਹੀਂ ਦੇਣਾ। ਅਤੇ ਉਸ ਗੱਲ ਤੋਂ ਥੋੜ੍ਹਾ ਜਿਹਾ ਇਹ ਜਾਪਿਆ ਵੀ ਹੁਣ ਅਸੀਂ ਕਿਵੇਂ ਕਰਾਂਗੇ। ਮਨ ਦੀ ਅਵਸਥਾ ਹੈ, ਕਦੇ ਟੁੱਟਦਾ ਹੈ ਕਦੇ ਵੱਜਦਾ। ਇੱਕ ਵਾਰ ਕੋਈ 6000 ਰੁਪਇਆ ਦਿੱਲੀ 'ਚ ਇਕੱਠਾ ਕਰਕੇ ਅਤੇ ਇੱਕ ਸਕੂਲ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਜਿਹੜੀ ਜਗ੍ਹਾ ਲੈਣ ਲੱਗੇ ਜਿਸ ਆਦਮੀ ਨੂੰ ਉਹ ਪੈਸੇ ਦਿੱਤੇ, ਉਹ ਉਸ ਦੇ ਕੋਲੋਂ ਹੀ ਜਗ੍ਹਾ ਉਹ ਖੁੱਸ ਗਈ ਅਤੇ ਨਾਲ ਸਾਡੇ ਪੈਸੇ ਜਿਹੜੇ ਸੀ ਉਹ ਵੀ ਉਹਦੇ ਕੋਲ ਚਲੇ ਗਏ, ਨਾ ਉਹ ਮੁੜ ਕੇ ਪੈਸਾ ਆਇਆ ਨਾ ਉਹ ਜਗ੍ਹਾ ਸਾਨੂੰ ਮਿਲ ਸਕੀ, ਪ੍ਰਾਪਤ ਹੋ ਸਕੀ। ਇਹੋ ਜਿਹੀਆਂ ਚੀਜ਼ਾਂ ਨੂੰ ਵੇਖ ਕੇ ਥੋੜ੍ਹਾ ਜਿਹਾ ਦਿਲ ਟੁੱਟਦਾ ਵੀ ਸੀ, ਪਰ ਜੇ ਇੱਧਰ ਲੱਗੇ ਰਹੇ ਸਤਿਗੁਰਾਂ ਵਾਲੇ ਪਾਸੇ ਤਾਂ ਫਿਰ ਇਹ ਜ਼ਰੂਰੀ ਹੈ ਕਿ ਸਤਿਗੁਰੂ ਕਿਰਪਾ ਕਰਦਾ ਅਤੇ ਸਾਨੂੰ ਕਿਸੇ ਨਾ ਕਿਸੇ ਦੇ ਰਾਹੀਂ ਮਦਦ ਮਿਲ ਕੇ ਸਾਥ ਮਿਲਦਾ ਹੈ। ਜਿਸ ਤਰ੍ਹਾਂ ਹੁਣ ਇਹ ਜੰਮੂ ਵਾਲੇ ਬੱਚਿਆਂ ਦੇ ਸਤਿਗੁਰਾਂ ਦੀ ਬੜੀ ਕਿਰਪਾ ਹੈ, ਅੰਮ੍ਰਿਤਸਰ ਵਾਲਿਆਂ ਦੇ ਉੱਤੇ ਕਹਿਣ ਦੀ ਗੱਲ ਹੀ ਕੋਈ ਨਹੀਂ। ਮੈਂ ਇਹ ਅਹਿਸਾਸ ਤੁਹਾਨੂੰ ਕਰਦਾ ਵੀ ਇਹ ਕਿਰਪਾ ਕਰਨ ਸਾਰੇ ਹੀ, ਕਿ ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕਹੋ ਹਰ ਹਰ ਸਦਾ ਭਜੋ ਜਗਦੀਸ਼। ਇਹਨਾਂ ਬੱਚਿਆਂ ਦਾ ਮੂੰਹ ਸਤਿਗੁਰਾਂ ਵਾਲੇ ਪਾਸੇ ਨੂੰ ਰਵੇ। ਜਿਵੇਂ ਡਰ ਲੱਗਦਾ ਇਸ ਗੱਲ ਤੋਂ ਜੇ ਬਹੁਤੀ ਤਾਰੀਫ ਕਰੀਏ ਤਾਂ ਉਹ ਮੁੜ ਕੇ ਐਸੀ ਗੱਲ ਨਾ ਹੋਵੇ, ਅਤੇ ਇਹ ਨਾਲ ਦੀ ਨਾਲ ਹੀ ਇਹ ਸਾਨੂੰ ਚਾਹੀਦਾ ਕਿ ਬੱਚੇ ਵੀ ਅਰਦਾਸ ਕਰਿਆ ਕਰਨ, ਆਪ ਵੀ ਸਾਧ ਸੰਗਤ ਵੀ ਕਿਰਪਾ ਕਰੇ ਇਹਨਾਂ 'ਤੇ। ਜਿਵੇਂ ਹੁਣ ਇਹਨਾਂ ਦਾ ਅਵਤਾਰ ਸਿੰਘ ਉਹਨਾਂ ਦਾ ਪਰਿਵਾਰ ਸਾਰੇ ਦਾ ਸਾਰਾ ਹੀ ਸਤਿਗੁਰਾਂ ਦੀ ਕਿਰਪਾ ਹੈ। ਮੈਂ ਉੱਥੇ ਇੱਕ ਦਿਨ ਅੰਮ੍ਰਿਤਸਰ ਗਿਆ ਅਤੇ ਮੈਂ ਕਿਹਾ ਅਵਤਾਰ ਆਇਆ ਨਹੀਂ, ਉਹ ਜੰਗਲ ਗਿਆ ਸੀ ਅਤੇ ਆਖਣ ਕੇ ਉਹ ਇਸ਼ਨਾਨ ਕਰਨ ਗਿਆ। ਉਹਨਾਂ ਨੂੰ ਦੱਸਿਆ ਵੀ ਜਿਸ ਵੇਲੇ ਸਾਰੇ ਟੱਬਰ 'ਚੋਂ ਕੋਈ ਵੀ ਬੰਦਾ ਬੱਚਾ ਜਾਂ ਮਾਈ ਜਾਂ ਕੋਈ ਬੀਬੀ ਚਲੇ ਜਾਣ ਜੰਗਲ ਜਾਣ, ਅਤੇ ਇਹ ਫਿਰ ਉਸੇ ਵੇਲੇ ਆ ਕੇ ਸਣੇ ਕੇ ਅਸੀਂ ਇਸ਼ਨਾਨ ਕਰਦੇ ਨੇ। ਇਹ ਮੈਨੂੰ ਉਸ ਦਿਨ ਪਤਾ ਲੱਗਾ ਅੰਮ੍ਰਿਤਸਰ। ਸਾਧ ਸੰਗਤ ਦੀ ਕਿਰਪਾ ਕਰੇ, ਇਸੇ ਤਰ੍ਹਾਂ ਹੀ ਇਹਨਾਂ ਦਾ ਗੰਢ ਸਗਰਾਂ ਵਾਲੇ ਪਾਸੇ ਇਦੋਂ ਵੀ ਵੱਧ ਲੱਗੇ, ਇਹ ਮਰਿਆਦਾ ਵਾਲੇ ਪਾਸੇ ਤੁਰਨ, ਮਰਿਆਦਾ ਦੇ ਧਾਰਨੀ ਹੁੰਦੇ ਹੋਏ ਫਿਰ ਸਟੇਜ 'ਤੇ ਆਉਣ, ਸਾਡੀਆਂ ਆਸਤਰੀ ਵਾਰਾਂ ਵਿੱਚ ਸਾਡੇ ਦੀਵਾਨਾਂ ਵਿੱਚ ਸਾਡੇ ਚੰਗੇ ਤੋਂ ਚੰਗੇ ਕਲਾਕਾਰ ਆਉਣ। ਇਹ ਨਾ ਹੋਵੇ ਵੀ ਅਸੀਂ ਕਲਾਕਾਰ ਬਣਾਈਏ ਤਾਂ ਉਹ ਆਖੇ ਵੀ ਜੀ ਇਹ ਜਿਹੜਾ ਦੀਵਾਨ ਜੇ ਮੈਂ ਵਜਾ ਲਿਆ ਤਾਂ ਮੇਰੇ ਹੱਥ 'ਚ ਮੁਸ਼ਾਹ ਆ ਜਾਣੀ, ਹੱਥ ਠੀਕ ਨਹੀਂ ਰਹਿਣਾ, ਇਸ ਦੀਵਾਨ 'ਚ ਨਹੀਂ ਇਹ ਵੱਜ ਸਕਦਾ। ਇਹ ਬੜੀ ਜਿਹੜੀ ਚੀਜ਼ ਲਈ ਤਿਆਰੀ ਕਰਨੀ ਹੈ ਉਹ ਹੀ ਨਾ ਕੁਛ ਹੋਵੇ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ। ਸੋ ਸਾਧ ਸੰਗਤ 'ਤੇ ਕਿਰਪਾ ਕਰੇ ਵੀ ਅਰਦਾਸਾਂ ਜਿਹੜੀਆਂ ਨੇ ਉਹ ਪਤਾ ਨਹੀਂ ਕਿਹਦੀ ਲੱਗ ਜਾਣੀ ਹੈ,
ਉਹ ਅਰਦਾਸ ਕਰਕੇ ਇਹ ਕਿਰਪਾ ਕਰਨ ਵੀ ਸੱਚੇ ਪਾਤਸ਼ਾਹ ਦੇ ਚਰਨਾਂ ਵਾਲੇ ਪਾਸੇ ਇਹਨਾਂ ਦਾ ਧਿਆਨ ਹੋਵੇ, ਸਾਧ ਸੰਗਤ ਵਾਲੀ ਗੱਲ ਇਹਨਾਂ ਦੇ ਮਨ 'ਚ ਰਵੇ ਇਹਨਾਂ ਬੱਚਿਆਂ ਦੇ, ਅਤੇ ਇਹ ਹਰ ਆਏ ਦਿਨ ਦੂਣੀ ਰਾਤ ਚੌਗਣੀ ਇਹਨਾਂ ਨੂੰ ਤਰੱਕੀ ਮਿਲੇ, ਇਹ ਵਧਣ ਅਗਾਂਹ ਨੂੰ, ਅਤੇ ਨਾਲ ਦੀ ਨਾਲ ਹੀ ਇਹ ਰਹਿਣ ਬਈ ਜਿਵੇਂ ਚੰਗਾ ਫਲ ਕਿਸੇ ਦਰਖਤ ਨੂੰ ਲੱਗਾ ਹੋਵੇ ਉਨਾ ਹੀ ਉਜਾਰਾ ਚੁੱਕ ਜਾਂਦਾ ਹੈ।